ਸਲੋਕ ਮਹੱਲਾ ਪਹਿਲਾ। ਹੁਣ ਕਾਜੀ ਨੂੰ ਫਿਰ ਉਪਦੇਸ਼ ਦੇਣਾ, ਇਹ ਹੁਣ ਜਾਂ ਤਾਂ ਉਹੀ ਕਾਜੀ ਹੈ ਜਾਂ ਫਿਰ ਹੋਰ ਕਾਜੀ, ਵੱਡੇ ਛੋਟੇ ਵੀ ਹੁੰਦੇ ਨੇ। ਹੁਣ ਇੱਕ ਕਾਜੀ ਬੱਕਰੇ ਵੜ ਵੜ ਕੇ ਖਾਣੇ, ਮੁਰਗੇ ਖਾਣੇ, ਲੋਕਾਂ ਤੋਂ ਰਿਸ਼ਵਤਾਂ ਲੈਣੀਆਂ, ਇਹਨਾਂ ਦੋਹਾਂ ਗੱਲਾਂ ਤੋਂ ਸਾਹਿਬ ਨੇ ਦੇਖਿਆ ਹਟਾਉਣ ਲਈ। ਜਿੱਥੇ ਇੱਕ ਬੇਈ ਨਦੀ ਦਾ ਪੁਲ ਪੈਂਦਾ ਪੁਰਾਣਾ, ਉੱਧਰ ਤੋਂ ਤੁਰੇ ਜਾ ਰਹੇ ਸੀ। ਕਾਜੀ ਆਪਦੇ ਨੌਕਰ ਨੂੰ ਬੜਾ ਆਵਾ ਤਾਵਾ ਬੋਲ ਕੇ ਝਿੜਕ ਰਿਹਾ ਸੀ, ਤੂੰ ਐਂ ਨਹੀਂ ਕਰਦਾ, ਤੈਨੂੰ ਅਕਲ ਨਹੀਂ ਹੈ ਤੂੰ। ਮਹਾਰਾਜ ਸੱਚੇ ਪਾਤਸ਼ਾਹ ਖੜ ਗਏ, ਕਾਜੀ ਸਾਹਿਬ ਕੀ ਹੋਇਆ, ਇਹਨੂੰ ਕਿਉਂ ਝਿੜਕ ਰਹੇ ਗਰੀਬ ਨੂੰ? ਉਹ ਕਹਿੰਦਾ, ਮਹਾਰਾਜ ਜੀ, ਆਹ ਮੇਰੇ ਖੂਨ ਦੇ ਛਿੱਟੇ ਸਾਰੇ ਮੇਰੇ 'ਤੇ ਪਾ ਤੇ ਨੇ। ਕਿਵੇਂ? ਕਹਿੰਦੇ ਜੀ, ਇਹ ਮੁਰਗੀ ਵੱਢ ਰਿਹਾ ਸੀ, ਇਹਦੇ ਹੱਥੋਂ ਮੁਰਗੀ ਛੁੱਟ ਗਈ, ਉਹ ਸਾਰਾ ਖੂਨ ਮੇਰੇ ਜਾਮੇ 'ਤੇ ਪੈ ਗਿਆ। ਮੈਂ ਜਾਣਾ ਸੀ ਮਸੀਤੇ ਨਮਾਜ਼ ਪੜ੍ਹਨ। ਅੱਛਾ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਖੂਨ ਨਾਲ ਕੱਪੜਾ ਮੈਲਾ ਹੋ ਜਾਂਦਾ ਹੈ, ਅਪਵਿੱਤਰ ਹੋ ਜਾਂਦਾ? ਕਹਿੰਦੇ, ਹਾਂ ਜੀ, ਫਿਰ ਮਸੀਤੇ ਜਾਣ ਜੋਗਾ ਥੋੜ੍ਹੀ ਰਹਿੰਦਾ ਬੰਦਾ। ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਸਲੋਕ ਮਹੱਲਾ ਪਹਿਲਾ, ਜੇ ਰੱਤ ਲੱਗੈ ਕੱਪੜੈ ਜਾਮਾ ਹੋਏ ਪਲੀਤ। ਜੇ ਕਾਜੀ ਸਾਹਿਬ ਕੱਪੜੇ ਨੂੰ ਖੂਨ ਲੱਗ ਜੇ, ਉਹ ਕੱਪੜਾ ਪਲੀਤ ਹੋ ਜਾਂਦਾ, ਅਪਵਿੱਤਰ ਹੋ ਜਾਂਦਾ, ਉਹ ਮਸੀਤ ਵਿੱਚ ਪਾਉਣ ਦੇ ਯੋਗ ਨਹੀਂ ਰਹਿੰਦਾ, ਹੈ ਨਾ? ਕਹਿੰਦੇ, ਹਾਂ ਮਹਾਰਾਜ। ਜੋ ਰੱਤ ਪੀਵਹਿ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਜਿਹੜੇ ਬੰਦੇ ਬੱਕਰੇ ਖਾਂਦੇ ਨੇ, ਜਿਹੜੇ ਬੰਦੇ ਵੜ ਵੜ ਕੇ ਕੁੱਕੜ ਖਾਂਦੇ ਨੇ, ਹੋਰ ਮੀਟ ਆਂਡੇ ਸ਼ਰਾਬਾਂ ਪੀਂਦੇ ਨੇ, ਕਿਉਂਕਿ ਉਹਨੂੰ ਹਜ਼ਮ ਵੀ ਕਰਨਾ ਫਿਰ ਉੱਪਰੋਂ, ਅਤੇ ਵੱਢ ਕੇ ਫਿਰ ਲਹੂ ਪੀਂਦੇ ਨੇ, ਪ੍ਰਤੱਖ ਵੀ ਕਈ ਬਾਟੇ ਭਰ ਭਰ ਲਹੂ ਦੇ ਪੀ ਜਾਂਦੇ ਆ, ਬੱਕਰਿਆਂ ਦੇ, ਮੁਰਗਿਆਂ ਦੇ ਮਾਸ ਖਾਂਦੇ ਨੇ, ਹੱਡੀਆਂ ਚੂਸਦੇ ਨੇ, ਉਹਨਾਂ ਦੇ ਚਿੱਤ ਕਿਵੇਂ ਨਿਰਮਲ ਹੋ ਸਕਦੇ? ਨਾਲੇ ਤੂੰ ਫਿਰ ਜਾਮਾ ਤਾਂ ਲੈ ਕੇ ਨਹੀਂ ਜਾਂਦਾ, ਅਤੇ ਮੁਰਗਾ ਰੱਜ ਕੇ ਖਾ ਕੇ ਪੀ ਕੇ ਪੁੱਠੀਆਂ ਸਿੱਧੀਆਂ ਚੀਜ਼ਾਂ ਮਸੀਤ 'ਚ ਜਾਏਗਾ, ਇਹ ਫਿਰ ਤੇਰਾ ਅੰਦਰ ਨਹੀਂ ਮੈਲਾ ਹੋਊਗਾ? ਤੂੰ ਤਾਂ ਸਾਬਤਾ ਮੁਰਗਾ ਹੈਗਾ ਕਿ ਮਸੀਤੇ ਜਾ ਵੜਨਾ ਫਿਰ। ਜਿਹੜੇ ਮਨੁੱਖਾਂ ਦਾ ਲਹੂ ਪੀਂਦੇ ਨੇ, ਤੂੰ ਰਿਸ਼ਵਤ ਲੈਂਦਾ, ਜ਼ਬਰਦਸਤੀ ਦੂਜਿਆਂ ਕੋਲ ਰਿਸ਼ਵਤਾਂ ਮਾਇਆ ਮੰਗਦੇ ਆ, ਉਹਨਾਂ ਦੇ ਚਿੱਤ ਕਿਵੇਂ ਨਿਰਮਲ ਹੋ ਸਕਦੇ ਨੇ? ਤੁਸੀਂ ਤਾਂ ਦੋਨੋਂ ਤਰ੍ਹਾਂ ਦਾ ਹੀ ਖੂਨ ਪੀ ਜਾਂਦੇ ਹੋ, ਨਾਲੇ ਤਾਂ ਲੋਕਾਂ ਦਾ ਖੂਨ, ਨਾਲੇ ਜਾਨਵਰਾਂ ਦਾ ਖੂਨ ਪੀਂਦੇ ਹੋ। ਇਹ ਤੂੰ ਇੱਕ ਪਾਸੇ ਖੁਦਾ ਦੀ ਗੱਲ ਕਰਦਾ, ਉਹਦੀ ਪਰਮਾਤਮਾ ਦੀ ਗੱਲ ਕਰਦਾ, ਇਸ ਤਰ੍ਹਾਂ ਕਰਨ ਨਾਲ ਕਿਤੇ ਰੱਬ ਮਿਲ ਜਾਂਦਾ? ਜਿਹੜੇ ਲੋਕ ਆਪਣੇ ਵੀ ਕਹੀ ਜਾਂਦੇ ਨੇ, ਕਿਆ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੰਨਦੇ, ਮੱਥਾ ਟੇਕਦੇ ਰੋਜ਼, ਐਵੇਂ ਨਵੀਂ ਸਿੱਖਿਆ ਕੱਢ ਲੈਣੀ? ਇਹ ਪਤਾ ਨਹੀਂ ਕਿੱਥੋਂ ਕਾਂਗਿਆਰੀ ਜੀ ਵਿੱਚ ਆਵੜੀ ਸਾਡੇ, ਹੋਰ ਹੀ ਸਿੱਖਿਆ ਦੇ ਜਾਂਦੇ ਜਿਨ੍ਹਾਂ ਨੂੰ ਨਾ ਤਾਂ ਪਤਾ ਉੱਪਰਲਾ ਨਾ ਥੱਲੇ ਵਾਲਾ, ਕੱਖ ਦਾ ਗਿਆਨ ਨਹੀਂ, ਐਵੇਂ ਦੁਨੀਆਂ ਵਿਗਾੜ ਛੱਡੀ ਸਾਰੀ। ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਆ ਉਪਦੇਸ਼ ਹੀ ਆ। ਆਖੇ ਕੱਪੜੇ ਨੂੰ ਤਾਂ ਖੂਨ ਲੱਗ ਜੇ ਮੈਲਾ ਹੋ ਜਾਂਦਾ, ਅਤੇ ਢਿੱਡ 'ਚ 20 ਆਂਡੇ ਪਾ ਕੇ ਜੇ ਮਹਾਰਾਜ ਤਾਬਿਆ ਬਹਿ ਗਿਆ, ਜਾਂ ਖਾ ਕੇ ਹੱਡੀਆਂ ਚੂਬ ਕੇ ਕੋਈ ਬਹਿ ਜੇ ਆ ਕੇ, ਆਖੇ ਪਾਠ ਕਰਦਾ ਗੁਰਦੁਆਰੇ ਬਹਿ ਜੇ, ਮਹਾਰਾਜ ਇਹ ਕਾਜੀ ਨੂੰ ਨਹੀਂ ਸਾਰਿਆਂ ਨੂੰ ਹੀ ਉਪਦੇਸ਼ ਕਰ ਰਹੇ ਨੇ, ਸਾਂਝਾ ਹੀ ਉਪਦੇਸ਼ ਹੁੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਬੰਦੇ ਦਾ ਖੂਨ ਪੀਣਾ, ਰਿਸ਼ਵਤਾਂ ਲੈਣੀਆਂ, ਅਸਲ ਵਿੱਚ ਇਹ ਪੰਡਤਾਂ ਨੂੰ ਜਦੋਂ ਸਮਝਾਇਆ ਸੀ, ਇੱਥੇ ਕਾਜੀ ਨੂੰ ਸਮਝਾਇਆ, ਪੰਡਤਾਂ ਨੂੰ ਇਹੀ ਸਮਝਾਇਆ ਸੀ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਉੱਥੇ ਵੀ ਇਹੀ ਸਮਝਾਇਆ ਸੀ ਕਿ ਤੁਸੀਂ ਦੁਨੀਆਂ ਨੂੰ, ਹੁਣ ਇਹ ਪਖੰਡਵਾਦ ਨਹੀਂ ਕਿ ਦੁਨੀਆਂ ਨੂੰ ਦਿਨੇ ਕਹਿਣਾ, ਮਾਸ ਨਹੀਂ ਅਸੀਂ ਹੱਥ ਨਹੀਂ ਲਾਉਂਦੇ, ਅਸੀਂ ਆਹ ਚੀਜ਼ ਨੂੰ ਹੱਥ ਨਹੀਂ ਲਾਉਂਦੇ। ਪੰਡਤਾਂ ਨੇ ਕੀ ਕਰਨਾ, ਰਾਤ ਨੂੰ ਚੋਰੀ ਛੁੱਪੇ ਬਣਾ ਕੇ ਖਾ ਲੈਣਾ, ਚੋਰੀ ਚੋਰੀ ਕਈ ਚੀਜ਼ਾਂ ਪੇਸ਼ ਕਰ ਲੈਣੀਆਂ, ਫਿਰ ਚੋਰੀ ਚੋਰੀ ਇਸਤਰੀਆਂ ਨਾਲ ਵਿਭਚਾਰ ਕਰ ਲੈਣੇ। ਸੋ ਮਹਾਰਾਜ ਨੇ ਫਿਰ ਉਹ ਸਾਰੇ ਸ਼ਬਦ ਵਿੱਚ ਉੱਥੇ ਸਾਰਾ ਕੁਛ ਲਿਖਿਆ, ਇਸਤਰੀ ਪੁਰਖ ਹੈ ਜਾਨ ਇਸ ਮੇਲਾ, ਉੱਥੇ ਮੰਦ ਕਮਾਹੀ। ਸਤਿਗੁਰੂ ਕਹਿੰਦੇ ਨੇ, ਇਹ ਜਿਹੜਾ ਲੁਕ ਲੁਕ ਕੇ ਖਾਣਾ ਅਤੇ ਦਿਨੇ ਲੋਕਾਂ ਨੂੰ ਕਹਿਣਾ, ਇਹ ਖਾਣਾ ਨਹੀਂ ਚਾਹੀਦਾ, ਅਤੇ ਫਿਰ ਤੁਸੀਂ ਲੋਕਾਂ ਨੂੰ ਕਹਿੰਦੇ ਇੱਥੇ ਆਹ ਇੰਨਾ ਦਾਨ ਕਰ, ਇੱਥੇ ਹੁਣ ਤੇਰੇ ਫਲਾਨੇ ਪਿੱਤਰ ਲਈ ਇੰਨਾ ਸੋਨਾ ਰੱਖ, ਫਲਾਨੇ ਲਈ ਆਹ ਕੰਮ ਕਰ। ਹਾਲਾਤ ਬਹੁਤ ਵਿਗੜ ਚੁੱਕੇ ਸਨ, ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਕੀਤਾ ਸੀ। ਹਾਲਾਤ ਹਮੇਸ਼ਾ ਵਿਗੜ ਜਾਂਦੇ ਨੇ, ਕੁਝ ਸਮਾਂ ਪਾ ਕੇ ਫਿਰ ਕਿਸੇ ਨਾ ਕਿਸੇ ਨੂੰ ਆਉਣਾ ਪੈਂਦਾ ਸਮਝਾਉਣ ਵਾਸਤੇ। ਇੱਥੇ ਵੀ ਸਤਿਗੁਰੂ ਮਹਾਰਾਜ ਉਹੀ ਸਮਝਾ ਰਹੇ ਨੇ ਕਿ ਮੂੰਹੋਂ ਕਹਿਣਾ ਅਸੀਂ ਤਾਂ ਖਾਂਦੇ ਹੀ ਕੁਛ ਨਹੀਂ ਜੀ, ਬਸ ਉੱਦਾਂ ਬੰਦਿਆਂ ਦਾ ਖੂਨ ਪੀ ਜਾਣਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮਹਾਰਾਜ ਫਿਰ ਕਿਰਪਾ ਕਰੋ, ਕਾਜੀ ਨੂੰ ਸਮਝ ਪੈ ਗਈ, ਗੱਲ ਤਾਂ ਸਹੀ ਹੈ। ਅੰਦਰ ਲੈ ਕੇ ਬੈਠ ਜਾਂਦੇ ਹਾਂ ਅਸੀਂ ਹਿਰਦੇ 'ਚ, ਪੇਟ ਭਰ ਕੇ ਉੱਥੇ ਬੈਠ ਜਾਂਦੇ ਹਾਂ। ਇਸੇ ਤਰ੍ਹਾਂ ਇੱਕ ਗੱਲ ਯਾਦ ਆ ਗਈ, ਕੋਈ ਗੁਰਮੁਖ ਪਿਆਰੇ ਕਾਫ਼ੀ ਪੁਰਾਣੀ ਅਵਸਥਾ ਦੇ, 80-85 ਸਾਲ ਦੀ ਉਮਰ ਹੈ, ਬਹੁਤ ਮਹਾਤਮਾ ਦੀ ਸੰਗਤ ਕੀਤੀ ਉਹਨਾਂ ਨੇ, ਉਹ ਗੱਡੀ ਵਿੱਚ ਜਾ ਰਹੇ ਟ੍ਰੇਨ ਦੇ ਵਿੱਚ, ਇੰਡੀਆ ਦਿੱਲੀ ਤੋਂ ਬੈਠੇ ਪਰੇ ਨੂੰ ਜਾਣਾ ਯੂਪੀ ਵੱਲ ਨੂੰ, ਉੱਥੇ ਇੱਕ ਬੜਾ ਹੀ ਸੋਹਣਾ ਦੇਖਣ ਨੂੰ ਲੱਗੇ ਧਾਰਮਿਕ ਵਿਅਕਤੀ ਹੈ ਬੜਾ, ਉਹ ਲਾ ਕੇ ਬਹਿ ਗਿਆ ਧੂੰਆਂ ਜਿਹਾ ਆਪਣਾ। ਉਹ ਗੁਰਮੁਖ ਚੁੱਪ ਕਰ ਰਹੇ, ਪਰੇ ਨੂੰ ਹੋ ਕੇ ਕਹਿੰਦੇ ਨੱਕ ਢੱਕ ਕੇ ਬੈਠਾ ਰਹੇ, ਬੈਠੇ ਬੈਠੇ ਗੱਲਾਂ ਛੇੜ ਲਈਆਂ, ਕਹਿੰਦੇ ਬੜਾ ਸੁੰਦਰ ਧਾਰਮਿਕ ਲਿਬਾਸ ਲੱਗ ਰਿਹਾ ਤੁਹਾਡਾ। ਕਹਿੰਦੇ ਹਾਂ ਜੀ। ਕਹਿੰਦੇ ਫਿਰ ਖੁਦਾ ਤਾਂ ਸਾਰਿਆਂ ਬੰਦਿਆਂ ਵਿੱਚ ਹੀ ਹੈ। ਕਹਿੰਦੇ ਹਾਂ ਜੀ ਹਾਂ, ਇਹ ਲਿਖਿਆ ਹੋਇਆ ਸਾਡੇ ਧਾਰਮਿਕ ਗ੍ਰੰਥਾਂ 'ਚ, ਖੁਦਾ ਸਾਰਿਆਂ 'ਚ ਹੀ ਹੁੰਦਾ। ਅੱਛਾ, ਫਿਰ ਤੁਹਾਡੇ ਸਰੀਰ ਵਿੱਚ ਵੀ ਖੁਦਾ ਹਨ? ਹਾਂ ਜੀ, ਤੁਹਾਡੇ ਵੀ ਆ ਜੀ, ਪੰਛੀਆਂ ਦੇ ਵੀ ਆ ਜੀ, ਸਾਰੇ ਖੁਦਾ ਵਿਆਪਕ। ਕਹਿੰਦੇ ਅੱਛਾ। ਕਹਿੰਦੇ ਅਸਲ ਤਾਂ ਦੇਖੋ ਜੀ, ਬੰਦੇ ਦੇ ਅੰਦਰ ਹੀ ਖੁਦਾ, ਜੇ ਦੇਖਿਆ ਜਾਏ। ਬੜੀਆਂ ਗਿਆਨ ਦੀਆਂ ਗੱਲਾਂ ਗੁਰਮੁਖ ਨੇ ਕਢਾਉਂਦਿਆਂ ਕਢਾਉਂਦਿਆਂ ਕਿਹਾ। ਅੱਛਾ, ਫਿਰ ਇਹ ਜਿਹੜੀ ਹੁਣ ਤੁਸੀਂ ਧੂਫ ਦੇ ਰਹੇ ਸੀ, ਇਹ ਤੁਹਾਡੇ ਅੰਦਰ ਜਿਹੜਾ ਖੁਦਾ ਉਹਨੂੰ ਦੇ ਰਹੇ ਸੀ? ਆਹ ਜਿਹੜੀ ਹੁਣੇ ਧੂਫ ਲਾਈ ਹੋਈ ਸੀ ਤੁਸੀਂ। ਉਹ ਵਿਚਾਰੇ ਨੂੰ ਬੜੀ ਸ਼ਰਮ ਆਈ, ਸਰਦਾਰ ਜੀ ਮੈਂ ਸਮਝ ਗਿਆ ਤੁਹਾਡੀ ਗੱਲ। ਉਹਨੇ ਕੱਢ ਕੇ ਡੱਬੀਆਂ ਡੁੱਬੀਆਂ ਜੇਬ 'ਚੋਂ ਬਾਹਰ ਮਾਰੀਆਂ ਟ੍ਰੇਨ 'ਚੋਂ, ਕਹਿੰਦਾ ਲਓ ਜੀ ਹੱਥ ਜੋੜ ਕੇ, ਅੱਗੇ ਤੋਂ ਮੈਂ ਇਹ ਕੰਮ ਹੀ ਨਹੀਂ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤੁਸੀਂ ਜੇ ਤਾਂ ਕਰਨਾ ਚੱਲਣਾ ਰੱਬ ਦੇ ਰਾਹ ਤਾਂ ਚੱਜ ਨਾਲ ਚੱਲੋ, ਜੇ ਤੁਸੀਂ ਸਵਾਦ ਹੀ ਲੈਣੇ ਆ ਇਹੋ ਜਿਹੇ ਕੰਮ ਕਰਨ, ਫਿਰ ਇਹ ਲਾਈਨ 'ਤੇ ਆਉਂਦੇ ਹੀ ਕਿਉਂ ਹੈ? ਨਾਲੇ ਤਾਂ ਸਾਰਾ ਕੁਛ ਖਾਣਾ ਪੀਣਾ, ਨਾਲੇ ਸਿੱਖ ਵੀ ਕਹਾਉਣਾ, ਜੇ ਖਾਣ ਪੀਣ ਤੁਹਾਨੂੰ ਕੋਈ ਬੰਨ ਕੇ ਤਾਂ ਨਹੀਂ ਲਿਆਉਂਦਾ ਇੱਧਰ ਨੂੰ, ਨਾ ਆਓ ਇੱਧਰ ਨੂੰ। ਨਾਲੇ ਤਾਂ ਜਮਦੂਤਾਂ ਤੋਂ ਵੀ ਡਰਦੇ ਆ, ਨਾਲੇ ਜੰਮਣ ਮਰਨ ਤੋਂ ਵੀ ਡਰਦੇ ਆ, ਨਾਲੇ ਸਾਰਾ ਕੁਛ ਖਾਈ ਪੀ ਵੀ ਜਾਂਦੇ ਆ, ਨਾਲੇ ਅੰਮ੍ਰਿਤ ਵੀ ਛਕਣਾ, ਨਾਲੇ ਫਿਰ ਸਟੋਰਾਂ ਵਿੱਚ ਰੱਖ ਕੇ ਸਿਗਰਟਾਂ ਵੀ ਵੇਚਣੀਆਂ, ਨਾਲੇ ਸ਼ਰਾਬ ਵੀ ਵੇਚਣੀਆਂ। ਅਸੀਂ ਆਖੇ ਸਿੱਖ ਕਈ ਪੁੱਛਦੇ ਰਹਿੰਦੇ, ਸਾਡੇ ਤਾਂ ਉੱਥੇ ਫਿਰ ਸਿਗਰਟਾਂ। ਮੈਂ ਕਿਹਾ ਜੇ ਹੁਣ ਸਾਲ ਦਾ ਮੰਨ ਲਓ $1,00,000 ਕਮਾਉਣਾ, 50,000 ਕਮਾ ਲਓ, ਰੋਟੀ ਤਾਂ ਚਾਹੀਦੀ ਖਾਓ। ਜੇ ਹੁਣ ਲੇਖਾ ਹੀ ਦੇਣਾ ਪੈ ਗਿਆ ਗਾਹਾਂ ਜਾ ਕੇ, ਉਹਦਾ ਫਾਇਦਾ? ਸਿੱਖੀ ਨੂੰ ਕਮਾਉਣਾ ਵੱਡੀ ਚੀਜ਼ ਹੁੰਦੀ। ਜੇ ਗੁਰੂ ਸਾਹਿਬ ਨੇ ਇਹ ਦੇਖਿਆ ਵੀ ਇਹ ਸਿੱਖ ਨੇ ਮੇਰੇ ਸਿੱਖੀ ਨੂੰ ਕਮਾਉਣ ਬਦਲੇ 50,000 ਦਾ ਘਾਟਾ ਸਾਲ ਦਾ ਖਾ ਲਿਆ, ਫਿਰ ਕੀ ਗੁਰੂ ਸਾਹਿਬ ਨਹੀਂ ਦੇਣਗੇ? ਗੁਰੂ ਸਾਹਿਬ ਕਿਸੇ ਹੋਰ ਪਾਸਿਓਂ ਦੇ ਦੇਣਗੇ, ਔਰ ਨਾਲੇ ਖੁਸ਼ ਹੋਣਗੇ, ਨਾਲੇ ਮਰਿਆਦਾ 'ਚ ਰਹਾਂਗੇ। ਸੋ ਇਸ ਕਰਕੇ ਇਸ ਗੱਲ ਨੂੰ ਦੇਖੋ ਧਿਆਨ ਨਾਲ ਵੀ, ਕੰਡੇ ਬੀਜ ਕੇ ਫਾਇਦਾ ਕੀ? ਅੱਜ ਕੰਡੇ ਬੀਜ ਲਏ, ਕੱਲ੍ਹ ਨੂੰ ਕੰਡੇ ਚੁਗਣੇ ਔਖੇ ਹੋ ਜਾਣ, ਉਹਦਾ ਕੀ ਫਾਇਦਾ? ਪੈਸੇ ਤਾਂ ਆਪਾਂ ਕਮਾ ਕੇ ਬੱਚਿਆਂ ਨੂੰ ਦੇ ਜਾਣੇ, ਆਪ ਚੜ੍ਹਾਈ ਕਰ ਜਾਣੀ ਹੈ, ਮੁੜ ਕੇ ਸੱਚਖੰਡ ਦੇ ਰਾਹ ਲੱਭਦੇ ਫਿਰਨੇ। ਵੀ ਸੱਚਖੰਡ ਕਿੱਥੇ ਕਹਿ ਜੀ? ਉਹ ਫਿਰ ਸੱਚਖੰਡ ਨਹੀਂ ਮਿਲਣਾ, ਫਿਰ ਧਰਮਰਾਜ ਕੋਲ ਜਾ ਕੇ ਲੇਖਾ ਦੇਣਾ ਪੈਣਾ, ਫਿਰ ਉੱਥੋਂ ਵਾਪਸ ਆਉਣਾ ਪੈਣਾ, ਫਿਰ ਜੂਨੀਆਂ 'ਚ ਪੈਣਾ ਪੈ ਸਕਦਾ, ਫਿਰ ਹੋਰ ਗੱਲਾਂ ਹੋ ਸਕਦੀਆਂ। ਇਹੋ ਜਿਹੇ ਪੈਸੇ ਨੂੰ ਚੱਟਣਾ ਜਿਹੜਾ ਪੈਸਾ ਸਾਡਾ ਨੁਕਸਾਨ ਕਰੇ, ਜਿਹਨਾਂ ਕਰਕੇ ਸਾਡਾ ਧਰਮ ਹੀ ਖਰਾਬ ਹੋ ਜੇ, ਧਰਮ ਪਹਿਲਾਂ। ਇਹੀ ਗੱਲ ਜਿਹੜੀ ਭਾਈ ਮਤੀ ਦਾਸ ਉਹਨਾਂ ਨੂੰ ਕਹੀ ਸੀ, ਭਾਈ ਦਿਆਲਾ ਜੀ ਭਾਈ ਸਤੀ ਰਾਮ ਨੂੰ, ਕਿ ਆਹ ਚੱਕੋ ਸਿੰਘ ਸੋਨੇ ਦੇ ਢੇਰ, ਸਿੱਕਿਆਂ ਦੇ ਢੇਰ ਲਾ ਤੇ, ਆਹ ਚੱਕੋ ਵਜ਼ੀਰੀਆਂ ਨਵਾਬੀਆਂ, ਆਹ ਅਸੀਂ ਆਪਣੀਆਂ ਲੜਕੀਆਂ ਦੇ ਰਿਸ਼ਤੇ ਦਿੰਦੇ ਹਾਂ ਤੁਹਾਨੂੰ, ਸਭ ਕੁਛ ਦਿੰਦੇ ਹਾਂ, ਥੋੜ੍ਹਾ ਤੰਬਾਕੂ ਖਾ ਲਓ, ਆਹ ਥੋੜ੍ਹਾ ਜਿਹਾ ਮੀਟ ਖਾ ਲਓ ਸਾਡਾ ਬਣਿਆ, ਤੁਸੀਂ ਬਸ ਕੁਛ ਨਹੀਂ ਕਰਨਾ, ਇੱਕ ਵਾਰੀ ਤੁਰਕ ਬਣ ਜਾਓ, ਦੇਖੋ ਦੁਨੀਆਂ 'ਚ ਤੁਹਾਡੀ ਕਿੰਨੀ ਵਡਿਆਈ ਕਰਾਉਂਦੇ ਹੈ। ਉਹਨਾਂ ਨੇ ਸ਼ਹੀਦੀਆਂ ਮਨਜ਼ੂਰ ਕਰ ਲਈਆਂ, ਪਰ ਸਿੱਖੀ ਨਹੀਂ ਛੱਡੀ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰਕ ਨਾ ਜਾਵੇ। ਇੱਥੇ ਪੈਸਿਆਂ ਪਿੱਛੇ ਹੀ ਸਿੱਖੀ ਛੱਡੀ ਜਾਂਦੇ ਆ। ਪਾਸਪੋਰਟ ਬਣ ਜੇ ਇੰਡੀਆ 'ਚ ਕਿਸੇ ਦਾ, ਉਹ ਜਦੇ ਕੇਸ ਕਟਾ ਦਿੰਦਾ ਆਪਣੇ। ਜੇ ਮੁਸਲਮਾਨਾਂ ਨੂੰ ਉਦੋਂ ਪਤਾ ਹੁੰਦਾ ਵੀ ਸਿੱਖ ਪਾਸਪੋਰਟ ਨਾਲ ਹੀ ਕੇਸ ਕਟਾਉਂਦਾ, ਪਾਸਪੋਰਟ ਹੀ ਬਣਾਉਂਦੇ ਸਾਰਿਆਂ ਦੇ, ਉਦੋਂ ਨਾਲੇ ਵੀਜ਼ੇ ਲਾ ਦਿੰਦੇ ਤੁਹਾਡੇ, ਵੀਜ਼ੇ ਲੱਗਦਿਆਂ ਸਾਰ ਉਸੇ ਟਾਈਮ ਕੰਨਾਂ 'ਚ ਮੁੰਦਰਾਂ ਜੀਆਂ ਪਾ ਕੇ ਇੱਥੇ ਉਹ ਆ ਕੇ ਭੜਥੂ ਪਾਉਂਦੇ ਆ, ਸਾਰਾ ਸੱਤਿਆਨਾਸ਼ ਕਰਤਾ ਸਿੱਖੀ ਦਾ। ਸਾਨੂੰ ਸਿੱਖੀ ਪਹਿਲਾਂ ਚਾਹੀਦੀ ਹੈ, ਬਾਕੀ ਚੀਜ਼ਾਂ ਬਾਅਦ ਵਿੱਚ। ਜੇ ਸਿੱਖੀ ਨਹੀਂ, ਜੇ ਪੈਸਾ ਆ ਗਿਆ ਕੀ ਕਰਨਾ? ਪੈਸਾ ਤਾਂ ਬੇਸਵਾਵਾਂ ਕੋਲ ਬਥੇਰਾ ਪਿਆ, ਪੈਸਾ ਤਾਂ ਹੋਰ ਸਮਗਲਰਾਂ ਕੋਲ ਬਥੇਰਾ ਪੈਸਾ ਹੁੰਦਾ, ਜੇ ਪੈਸਾ ਹੀ ਇਕੱਠਾ ਕਰਨਾ ਸੀ, ਜੇ ਸਿੱਖੀ ਨਹੀਂ ਸੀ ਕਮਾਉਣੀ ਤਾਂ ਕਾਹਦੇ ਲਈ ਇਹ ਆਉਣਾ ਸੀ? ਇਸ ਕਰਕੇ ਕੋਸ਼ਿਸ਼ ਕਰੋ ਕਿ ਸਾਡੇ ਕੋਲ ਸਿੱਖੀ ਹੋਵੇ। ਜਿਹਦੇ ਸਿੱਖ ਕੋਲ 5 ਕਕਾਰ ਹੈ ਸਭ ਤੋਂ ਅਮੀਰ ਹੈ, ਜਾਂ 5 ਬਾਣੀਆਂ ਪੜ੍ਹਦਾ ਰਹਿ ਰਾਸ ਕੀਰਤਨ ਸੋਲਾ ਉਦੋਂ ਅਮੀਰ ਹੈ, ਜਾਂ 4 ਕਵਿਤਾ ਤੋਂ ਬਚਿਆ ਉਹ ਸਭ ਤੋਂ ਅਮੀਰ ਹੈ। ਉਹ ਮਹਾਰਾਜ ਕਹਿੰਦੇ ਕਲਯੁਗ ਚ ਉਹ ਮੰਨ ਲਓ ਵੀ ਬ੍ਰਹਮ ਗਿਆਨੀ ਹੈ ਜਿਹੜਾ ਚਾਰ ਕ੍ਰਹਿਤਾਂ ਤੋਂ ਬਾਜੇ, ਜਿਹੜਾ ਕਕਾਰ ਪਹਿਨ ਲਵੇ, ਜਿਹੜਾ ਸਿੱਖੀ ਦੀ ਕਮਾਈ ਕਰ ਲਵੇ। ਜੇ ਸਿੱਖੀ ਨੂੰ ਛੱਡ ਕੇ ਪੈਸਾ ਕਮਾਉਣਾ ਤਾਂ ਇਹੋ ਜਿਹੇ ਪੈਸੇ ਦੀ ਲੋੜ ਨਹੀਂ। ਇਹ ਪੈਸਾ ਕੀ ਕਰਨਾ ਜਿਹਨੇ ਸਾਨੂੰ ਨਰਕਾਂ ਨੂੰ ਲੈ ਜਾਣਾ। ਨਾਨਕ ਨਾਉ ਖੁਦਾਇ ਕਾ ਦਿਲ ਹੱਛੈ ਮੁੱਖ ਲੇਹ। ਮਹਾਰਾਜ ਕਥਨ ਕਰਦੇ ਨੇ ਕਾਜੀ ਹੱਛੈ ਭਾਵ, ਇਹ ਕਾਜੀ ਸਾਹਿਬ ਹੱਛੇ ਤੋਂ ਭਾਵਨਾ ਸ਼ੁੱਧ ਦਿਲ ਨਾਲ ਖੁਦਾ ਦਾ ਨਾਮ ਮੂੰਹੋਂ ਲੈਣਾ ਚਾਹੀਦਾ। ਦਿਲ ਹੱਛਾ, ਇਹ ਹੱਛਾ ਠੇਠ ਪੰਜਾਬੀ ਹੈ। ਸੋ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਦਿਲ ਹੱਛਾ ਮੁੱਖ ਲੇਹੋ, ਮੂੰਹ ਨਾਲ ਅੱਛਾ ਸ਼ੁੱਧ ਮਨ ਕਰਕੇ ਕਾਜੀ ਸਾਹਿਬ ਇਹ ਦਾਲ ਫੁਲਕਾ ਛੱਕ ਕੇ ਰੱਬ ਦਾ ਨਾਂ ਲਿਆ ਕਰੋ। ਬੰਦੇ ਨੂੰ ਰੱਬ ਨੇ ਕਿੰਨੀਆਂ ਸਬਜ਼ੀਆਂ ਦਿੱਤੀਆਂ ਨੇ, ਕਿੰਨੇ ਫਰੂਟ ਦਿੱਤੇ ਨੇ, ਕਿੰਨੇ ਡਰਾਈ ਫਰੂਟ ਦਿੱਤੇ ਨੇ, ਖਾਣ ਨੂੰ ਕੋਈ ਕਮੀ ਹੈ? ਖਾਣ ਲਈ ਲੱਖ ਚੀਜ਼ ਹੈ। ਆਹ ਦੋ ਤਿੰਨ ਕੁ ਚੀਜ਼ਾਂ ਛੱਡਣ ਨੂੰ ਕਾਹਦਾ ਕਹੇ ਤਾਂ ਉੱਥੇ ਗਸ਼ਾਂ ਪੈਣ ਲੱਗ ਜਾਂਦੀਆਂ ਨੇ। ਆਹ ਬੰਬੇ ਸੀ ਜਦੋਂ ਮੈਂ, ਉੱਥੇ ਇੱਕ ਪਰਿਵਾਰ ਨੂੰ ਮੈਂ ਕਿਹਾ ਆਹ ਮਾੜੀਆਂ ਚੀਜ਼ਾਂ ਛੱਡ ਦਿਉ, ਆਹ ਨਾ ਖਾਇਆ ਕਰੋ। ਉਹਨਾਂ ਦੇ ਨਿਆਣੇ ਜੀ ਉੱਠ ਕੇ ਹੀ ਭੱਜ ਗਏ, ਇਹ ਨਹੀਂ ਹੋ ਸਕਦਾ, ਅਸੀਂ ਇਹ ਚੀਜ਼ਾਂ ਨਹੀਂ ਛੱਡ ਸਕਦੇ। ਮੈਂ ਕਿਹਾ ਅੱਛਾ ਫਿਰ ਤੁਸੀਂ ਨਹੀਂ ਛੱਡਦੇ, ਮੈਂ ਤੁਹਾਨੂੰ ਛੱਡ ਦਿੰਦਾ। ਮੁੜ ਕੇ ਮੈਂ ਫਿਰ ਗਿਆ ਹੀ ਨਹੀਂ। ਹੁਣ ਆਵਾਜ਼ਾਂ ਮਾਰਦੇ ਵੀ ਹੁਣ ਤੂੰ ਆਉਂਦਾ ਨਹੀਂ ਇੱਥੇ। ਜਦ ਤੁਸੀਂ ਗੱਲ ਹੀ ਨਹੀਂ ਮੰਨਣੀ ਕਿਸੇ ਨੇ, ਮੇਰਾ ਕੋਈ ਇਹ ਲਾਲਚ ਨਹੀਂ ਹੁੰਦਾ ਕਿ ਮੈਂ ਉੱਥੇ ਪੈਸੇ ਲਈ ਫਲਾਣੇ ਥਾਂ ਜਾਣਾ ਫਲਾਣੇ। ਜਦ ਇੱਕ ਜਗ੍ਹਾ ਦੇਖ ਲਿਆ ਵੀ ਇਹ ਗੱਲ ਮੰਨਣ ਵਾਲੇ ਨਹੀਂ, ਦੋ ਵਾਰ ਦੇਖਿਆ, ਤਿੰਨ ਵਾਰ ਦੇਖਿਆ, ਉੱਥੋਂ ਛੱਡ ਕੇ ਹੀ ਆ ਜਾਈਦਾ। ਜਿੱਥੇ ਮੰਨਣ ਵਾਲੇ ਮਿਲ ਜਾਣ, ਭਾਵੇਂ ਦੋ ਬੰਦੇ ਮਿਲ ਜਾਣ, ਉਹੀ ਵਧੀਆ ਹੁੰਦੇ। ਘੱਟੋ ਘੱਟ ਦੋ ਪੂਰਨ ਤਾਂ ਬਣ ਜਾਣਗੇ ਬ੍ਰਹਮ ਗਿਆਨੀ। ਆਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ। ਹੋਰ ਦੁਨੀਆਂ ਦੇ ਜਿਹੜੇ ਦਿਵਾਜੇ ਨੇ, ਵਿਖਾਵੇ ਨੇ, ਦਾਅਵੇ ਨੇ, ਇਹ ਸਾਰੇ ਅਮਲ ਜਿਹੜੇ ਹੁਕਮ ਕਰਨੇ ਨੇ, ਇਹ ਸਾਰੇ ਝੂਠੇ ਆ। ਇਹ ਜਿੰਨੀਆਂ ਗੱਲਾਂ ਕਰਦੇ ਹਾਂ ਆਪਾਂ, ਕਿਉਂਕਿ ਇਹ ਹੈ ਉਪਦੇਸ਼ ਕੌਣ ਕਰ ਰਿਹਾ? ਰੱਬ। ਇਹ ਉਪਦੇਸ਼ ਕੌਣ ਕਰ ਰਿਹਾ? ਗੁਰੂ ਨਾਨਕ ਦੇਵ ਜੀ। ਇਹ ਉਪਦੇਸ਼ ਉਹ ਕਰ ਰਿਹਾ ਜਿਹਦਾ ਸੱਚਖੰਡ ਆਪਣਾ, ਜਿਹੜਾ ਸੱਚਖੰਡ ਦਾ ਮਾਲਕ ਆ। ਉਹ ਕਹਿੰਦੇ ਮੇਰੇ ਸੱਚਖੰਡ ਆਉਣਾ ਤਾਂ ਆਹ ਆਹ ਕਰਨਾ ਕੰਮ। ਜੇ ਕੋਈ ਬੰਦਾ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਨਹੀਂ ਮੰਨੂਗਾ ਤੇ ਉਹ ਕਿਤੇ ਚੋਰ ਮੋਰੀ ਰਾਹੀਂ ਸੱਚਖੰਡ ਨਹੀਂ ਜਾ ਵੜੂਗਾ ਵੀ ਮੈਂ ਕਿਤੇ ਇੱਧਰ ਉੱਧਰ ਹੋ ਕੇ ਜਾ ਵੜੂੰਗਾ। ਉਪਦੇਸ਼ ਗੁਰੂ ਨਾਨਕ ਜੀ ਕਰਦੇ ਨੇ ਤੇ ਸੁਣਨਾ ਆਪਾਂ ਸਿੱਖ ਆਪਾਂ ਉਹਨਾਂ ਦੇ ਆ। ਤਾਂ ਸਤਿਗੁਰ ਨੇ ਇੰਨਾ ਵਧੀਆ ਉਪਦੇਸ਼ ਦਿੱਤਾ। ਮਹੱਲਾ ਪਹਿਲਾ ਜਾਂ ਹਉ ਨਾਹੀਂ ਤਾਂ ਕਿਆ ਆਖਾਂ, ਕਿਹੋ ਨਾਹੀਂ ਕਿਆ ਹੋਵਾਂ। ਜਦ ਮੈਂ ਪਿੱਛੇ ਵੀ ਕੁਝ ਨਹੀਂ ਸੀ, ਗੁਰੂ ਨਾਨਕ ਦੇਵ ਜੀ ਕਹਿੰਦੇ ਨਿਮਰਤਾ ਦੇ ਮਾਲਕ ਆ, ਸਾਰਾ ਕੁਝ ਆਪ ਹੀ ਹੈ, ਪਰ ਸਾਨੂੰ ਸਿਖਾਉਣਾ ਉਹਨਾਂ ਨੇ। ਇੰਨੇ ਵੱਡੇ ਹੋ ਕੇ ਵੀ ਕਹਿੰਦੇ ਜਦ ਮੈਂ ਪਿੱਛੇ ਵੀ ਕੁਝ ਨਹੀਂ ਸੀ ਮੈਂ ਕੀ ਆਖਾਂ। ਹੁਣ ਵਰਤਮਾਨ ਸਮੇਂ ਵਿੱਚ ਵੀ ਮੈਂ ਕੁਝ ਨਹੀਂ ਭਾਈ, ਅੱਗੇ ਭਵਿੱਖ ਸਮੇਂ ਵਿੱਚ ਵੀ ਮੈਂ ਕੀ ਹੋਵਾਂਗਾ? ਕੁਝ ਵੀ ਨਹੀਂ ਹੋਵਾਂਗਾ। ਦੇਖੋ ਇੰਨੀ ਨਿਮਰਤਾ ਮਹਾਰਾਜ, ਨਾਲੇ ਸਮਰੱਥ ਨੇ, ਤਿੰਨਾਂ ਲੋਕਾਂ ਦੇ ਮਾਲਕ ਨੇ, ਸੱਚੇ ਪਾਤਸ਼ਾਹ। ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਭਰ ਧੋਵਾਂ। ਜਿਸ ਪਰਮੇਸ਼ਰ ਨੇ ਇਹ ਕਰਨਾ ਤੋਂ ਭਾਵ ਪ੍ਰਪੰਚ ਸੰਸਾਰ ਬਣਾਇਆ ਨਾ, ਕੀਤਾ ਕਰਨਾ, ਅਤੇ ਜਿਹਦਾ ਜਸ ਵੇਦਾਂ ਪੁਰਾਣਾ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਨੇ ਕਿਹਾ ਕੀਤਾ ਕਰਨਾ ਕਹਿਆ ਕਥਨਾ, ਉਸੇ ਪਰਮੇਸ਼ਰ ਦਾ ਜਸ ਮੈਂ ਕਥਨ ਕਰਦਾ। ਜਿਨ੍ਹਾਂ ਸਿੱਖਾਂ ਦਾ ਅੰਤਹਿਕਰਨ ਪਾਪਾਂ ਨਾਲ ਭਰਿਆ ਹੋਇਆ ਹੈ, ਉਸ ਅੰਤਹਿਕਰਨ ਨੂੰ ਨਾਮ ਰੂਪੀ ਜਲ ਭਰ ਕੇ ਭਰ ਭਰ ਕੇ ਧੋਣਾ ਕਰਦਾ ਹਾਂ। ਭਰਿਆ ਭਰ ਭਰ ਧੋਵਾਂ। ਜਿਨ੍ਹਾਂ ਦਾ ਅੰਤਹਿਕਰਨ ਪਾਪਾਂ ਨਾਲ ਭਰਿਆ ਹੋਇਆ, ਉਸ ਅੰਤਹਿਕਰਨ ਨੂੰ ਨਾਮ ਰੂਪੀ ਜਲ ਭਰ ਭਰ ਕੇ ਮੈਂ ਧੋਣਾ ਕਰਦਾ, ਆਪਣੇ ਗੁਰਸਿੱਖਾਂ ਨੂੰ ਅੰਦਰੋਂ ਧੋਂਦਾ। ਬਾਹਰੋਂ ਤਾਂ ਕਹਿੰਦੇ ਇਸ਼ਨਾਨ ਕਰ ਲਓ ਭਾਈ, ਆਓ ਤਾਂ ਆਪੇ ਕਰ ਲਓ। ਫਿਰ ਅੰਦਰਲਾ ਇਸ਼ਨਾਨ ਸਤਿਗੁਰੂ ਸ਼ਬਦ ਨਾਲ ਕਰਾ ਦਿੰਦੇ ਨੇ, ਦੋਨੋਂ ਇਸ਼ਨਾਨ। ਆਪ ਨਾ ਬੁੱਝਾ ਲੋਕ ਬੁਝਾਈ, ਐਸਾ ਆਗੂ ਹੋਵਾਂ। ਆਪਾਂ ਅਹੰਕਾਰ ਨੂੰ ਮੈਂ ਨਹੀਂ ਬੁੱਝਦਾ, ਅਤੇ ਲੋਕਾਂ ਨੂੰ ਵੀ ਇਹ ਸਿੱਖਿਆ ਬੁਝਾਈ ਸਮਝਾਈ ਹੈ ਕਿ ਹੰਕਾਰ ਨਾ ਕਰੋ। ਮੈਂ ਇਸ ਤਰ੍ਹਾਂ ਦਾ ਆਗੂ ਹੋ ਰਿਹਾ, ਸਤਿਗੁਰੂ ਆਪ ਕਹਿੰਦੇ ਇਸ ਤਰ੍ਹਾਂ ਦਾ ਆਗੂ ਹੋਣਾ ਚਾਹੀਦਾ। ਕਾਜੀ, ਇੱਦਾਂ ਦੇ ਆਗੂ ਨਾਲ ਬੰਦਾ ਤਰਦਾ, ਦੁਨੀਆਂ ਤਰਦੀ ਹੈ। ਇਹ ਨਾ ਹੋਵੇ ਕਿ ਆਪ ਡੁੱਬੇ ਚੌਂ ਬੇਦਮੇ ਚੇਲੇ ਦੀ ਇਹ ਰੁੜਾਏ, ਆਪ ਤਾਂ ਡੁੱਬਣਾ ਹੀ ਸੀ, ਜਜਮਾਨ ਵੀ ਡੁੱਬੇ। ਇਹੋ ਜਿਹੇ ਗੁਰੂ ਨਾਲੋਂ ਤਾਂ ਵੈਸੇ ਹੀ ਬਚ ਕੇ ਚੰਗਾ। ਇਹਦੇ ਨਾਲੋਂ ਤਾਂ ਅਸੀਂ ਸਾਰੀ ਦੁਨੀਆਂ ਨੂੰ ਇਹ ਕਹਾਂਗੇ ਵੀ ਜਿਹੜਾ ਨਕਲੀ ਜੇ ਗੁਰੂ ਬਣੇ ਬੈਠੇ, ਇਹਦੇ ਨਾਲ ਤਾਂ ਬੇਗੁਰਾ ਚੰਗਾ ਬੰਦਾ। ਇਹੋ ਜਿਹੇ ਗੁਰੂ ਧਾਰਨ ਨਾਲ, ਇਹਦੇ ਨਾਲੋਂ ਤਾਂ ਬੰਦਾ ਥੰਮਲੇ ਨੂੰ ਗੁਰੂ ਧਾਰ ਲਏ, ਕੰਧ ਨੂੰ ਧਾਰ ਲਏ ਕਿਸੇ ਚੀਜ਼ ਨੂੰ। ਆਹ ਨਕਲੀ ਗੁਰੂਆਂ ਤੋਂ ਬਚੋ। ਇਹ ਏਡਾ ਗਲਤ ਪਾਸੇ ਲਿਜਾਣਗੇ, ਇਹੋ ਜਿਹੇ ਥਾਂ ਸਿੱਟਣਗੇ ਜਿੱਥੇ ਫਿਰ ਹੱਥ ਵੀ ਨਹੀਂ ਪੈਣਾ ਕਿਸੇ ਪਾਸੇ ਨੂੰ। ਨਾਨਕ ਅੰਧਾ ਹੋਏ ਕੈ ਦੱਸੇ ਰਾਹ ਹੈ, ਸਭ ਸਮੁਹਾਏ ਸੱਥ ਹੈ। ਹੁਣ ਮਹਾਰਾਜ ਕਥਨ ਕਰਦੇ ਨੇ, ਜਿਹੜਾ ਬੰਦਾ ਅੰਧਾ ਅਗਿਆਨੀ ਹੋ ਕੇ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਆਪਣੇ ਸਾਰੇ ਸਾਥ ਨੂੰ ਲੁਟਾ ਲੈਂਦਾ। ਮੁਹਾਏ ਤੋਂ ਭਾਵ ਲੁਟਾਉਣਾ। ਜਿਵੇਂ ਇੱਕ ਅੰਨਾ ਘਰੋਂ ਸਨਿਗਧ ਭੋਜਨ ਪਕਵਾ ਕੇ ਤੁਰਿਆ, ਅੱਗਿਓਂ ਤੁਰਦਿਆਂ ਤੁਰਦਿਆਂ ਰਾਹ ਭੁੱਲ ਗਿਆ ਅਤੇ ਉੱਚੀ ਉੱਚੀ ਆਖਦਾ, ਮੈਨੂੰ ਕੋਈ ਫੜ ਕੇ ਫਲਾਨੀ ਜਗ੍ਹਾ 'ਤੇ ਭੇਜ ਦਿਓ, ਉੱਥੇ ਲੈ ਜਾਓ ਫੜ ਕੇ ਹੱਥ ਮੇਰਾ, ਤਾਂ ਮੈਂ ਉਹਨੂੰ ਆਹ ਸਾਰੇ ਭੋਜਨ ਖਵਾ ਦਿਆਂਗਾ, ਵਧੀਆ ਵਧੀਆ ਲਿਆਂਦੇ ਜਿਹੜੇ ਮਿਠਿਆਈਆਂ। ਇਹ ਵਚਨ ਸੁਣਦਿਆਂ ਸਰ ਦੂਜੇ ਖੜ੍ਹੇ ਅੰਨੇ ਦਾ ਮਨ ਲਲਚਾ ਗਿਆ। ਉਹ ਕੋਲ ਆ ਕਹਿੰਦਾ, ਪਹਿਲਾਂ ਮੈਨੂੰ ਸਨਿਗਧ ਭੋਜਨ ਖਵਾ, ਫਿਰ ਮੈਂ ਤੈਨੂੰ ਲੈ ਕੇ ਚੱਲਾਂਗਾ। ਤਾਂ ਪਹਿਲੇ ਅੰਨੇ ਨੇ ਗਠੜੀ ਖੋਲ੍ਹ ਕੇ ਉਹਨੂੰ ਸਾਰੇ ਜਲੇਬੀਆਂ ਲੱਡੂ ਮਖਾਣੇ ਸਭ ਖਵਾਏ। ਉਹ ਬੜਾ ਪਿਆਰ ਨਾਲ ਖਾਂਦਾ ਬਹਿ ਕੇ ਦਿੱਤਾ ਭੋਜਨ ਖਾ ਕੇ ਉਹਦੀ ਉਂਗਲ ਫੜ ਕੇ ਉਹ ਅੰਨਾ ਤੁਰ ਪਿਆ। ਤੁਰਦਿਆਂ ਤੁਰਦਿਆਂ ਅੱਗੇ ਖੱਡ ਆ ਗਈ, ਦੋਨੋਂ ਹੀ ਖੱਡ 'ਚ ਡਿੱਗ ਪਏ। ਤਾਂ ਪਹਿਲੇ ਅੰਨੇ ਨੇ ਕਿਹਾ, ਭਾਈ ਇਹ ਕੀ ਗੱਲ, ਮੈਨੂੰ ਟੋਏ ਵਿੱਚ ਕਿਉਂ ਸੁੱਟਿਆ? ਤਾਂ ਦੂਜੇ ਨੇ ਕਿਹਾ, ਮੈਂ ਵੀ ਤੇਰੇ ਨਾਲ ਹੀ ਡਿੱਗਿਆ, ਮੈਂ ਕਿਹੜਾ ਅੱਡ ਡਿੱਗਿਆ। ਸੋ ਇਸ ਤਰ੍ਹਾਂ ਜਿਹੜਾ ਆਪ ਹੀ ਅੰਨਾ ਹੈ, ਉਹਨੇ ਦੂਜੇ ਨੂੰ ਕੀ ਰਸਤਾ ਪਾਉਣਾ? ਇਹ ਤਾਂ ਗੁਰੂ ਆਪ ਅੰਨੇ ਨੇ। ਨਾਲੇ ਕਹਿੰਦੇ, ਮੰਨੋ ਸਾਨੂੰ, ਮੰਨੋ ਤੁਹਾਨੂੰ ਅਸੀਂ ਤਾਰ ਦਿਆਂਗੇ। ਫਿਰ ਲੋਕੇ ਤੋਂ ਪੈਸੇ ਇਕੱਠੇ ਕਰਨੇ, ਕੱਪੜਾ ਇਕੱਠਾ ਕਰਨਾ, ਕਰ ਕਰਾ ਕੇ ਫਿਰ ਲੈ ਕੇ ਉਹ ਗਠੜੀ ਵਾਲੇ ਨੂੰ ਤੁਰ ਪੈਣਾ, ਅਤੇ ਸਾਰਿਆਂ ਨੇ ਖੂਹ 'ਚ ਡਿੱਗ ਪੈਣਾ, ਸਾਰਿਆਂ ਨੇ ਨਰਕਾਂ ਜਾ ਪੈਣਾ। ਅੱਗੇ ਗਿਆ ਮੋਹੇ ਮੋਹੇ ਪਾਏ, ਸੋ ਐਸਾ ਆਗੂ ਜਾਪੈ। ਜਾਪੈ ਤੋਂ ਭਾਵ ਜਾਣਿਆ ਜਾਂਦਾ ਇਸ ਤਰ੍ਹਾਂ ਦਾ ਖੋਟਾ ਆਗੂ। ਜਦ ਅੱਗੇ ਪ੍ਰਲੋਕ 'ਚ ਗਿਆ ਤਾਂ ਜਮਦੂਤ ਉਹਦੇ ਮੂੰਹੋਂ ਹੀ ਮੂੰਹ ਉੱਤੇ ਡੰਡਿਆਂ ਦੀ ਮਾਰ ਪਾਉਂਦੇ ਨੇ। ਫਿਰ ਅੱਗੇ ਗਿਆ ਮੂਹੇ ਮੰਮੇ ਔਂਕੜ ਹਾਹੇ ਲਾਂ ਮੂਹੇ, ਤੋ ਦੂਜਾ ਮੂਹੇ ਲਿਖਿਆ ਮੰਮੇ ਔਂਕੜ ਹਾਹੇ ਸਿਹਾਰੀ। ਅੱਗੇ ਗਿਆ ਮੂਹੇ ਮੂਹੇ ਪਾਏ, ਸੋ ਐਸਾ ਆਗੂ ਜਾਪੈ। ਅੱਗੇ ਫਿਰ ਮੂੰਹੋਂ ਤੂੰ ਹੀ ਮਾਰ ਪੈਂਦੀ। ਜਮਦੂਤ ਮੂੰਹ ਹੀ ਘੁੱਟਦੇ ਫੜ ਕੇ, ਆਹ ਮੂੰਹ ਨਾਲ ਖਾਂਦਾ ਸੀ, ਆਹ ਮੂੰਹ ਨਾਲ ਬੋਲਦਾ ਸੀ, ਇਹ ਮੂੰਹ ਨਾਲ ਨਿੰਦਿਆ ਕਰਦਾ ਸੀ, ਬਹੁਤ ਘਟਾਪਾ ਚਾੜਦੇ ਨੇ। ਪਰ ਜਦੋਂ ਉੱਥੇ ਕੁੱਟ ਖਾਂਦਾ ਉਦੋਂ ਪਛਤਾਉਂਦਾ। ਇੱਥੇ ਪਹਿਲਾਂ ਮਖੌਲ ਕਰੀ ਜਾਂਦੇ, ਇਹ ਜਮਦੂਤ ਹੁੰਦੇ ਨਹੀਂ, ਇਹ ਗੱਲਾਂ ਹੀ ਹੁੰਦੀਆਂ ਨੇ, ਇਹ ਨਰਕ ਸਵਰਗ ਨਹੀਂ ਹੁੰਦੇ, ਦੇਖੋ ਜੀ ਆਹ ਤੂੰ ਹੀ ਸਿਆਣਾ ਜੰਮ ਪਿਆ, ਪਹਿਲਾਂ ਤਾਂ ਕੋਈ ਸਿਆਣਾ ਦੁਨੀਆਂ 'ਚ ਆਇਆ ਨਹੀਂ। ਧਾਰਮਿਕ ਗ੍ਰੰਥਾਂ ਨੇ ਐਵੇਂ ਲਿਖਤਾ ਸਾਰਾ ਕੁਛ, ਵੇਦਾਂ ਸ਼ਾਸਤਰਾਂ ਵਿੱਚ, ਕੁਰਾਨ ਸ਼ਰੀਫ ਵਿੱਚ, ਆ ਬਾਈਬਲ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਸਾਰੇ ਧਾਰਮਿਕ ਗ੍ਰੰਥਾਂ ਲਿਖਿਆ ਨਰਕ ਸਵਰਗ ਦੋਜਕ ਜਮਦੂਤ ਇਜ਼ਰਾਈਲ ਮਕਾਇਲ ਸਾਰੇ ਹੁੰਦੇ। ਬਾਣੀ ਅੰਦਰ ਲਿਖਿਆ ਵੀ ਸਾਰੇ ਗ੍ਰੰਥ ਝੂਠੇ ਆ, ਤੂੰ ਇਕੱਲਾ ਹੀ ਸੱਚਾ ਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹੜੇ ਅੰਨੇ ਲੋਕ ਨੇ, ਮਾਰ ਬਹੁਤ ਪੈਂਦੀ ਫਿਰ ਉਹਨਾਂ ਨੂੰ। ਹੁਣ ਪੌੜੀ ਵੀ ਮਹਾਰਾਜ ਦੀ ਆਪਣੀ ਹੈ, ਅੱਗੇ ਪਹਿਲੇ ਪਾਤਸ਼ਾਹ ਮਹਾਰਾਜ ਦੀ ਪੌੜੀ ਮਹਾਰੁਤੀ ਸਭ ਤੂੰ ਘੜੀ ਮੂਰਤ ਵੀ ਚਾਰਾ। ਬਾਰਾਂ ਮਹੀਨਿਆਂ 6 ਰੁੱਤਾਂ 1 ਘੜੀ ਅਤੇ ਮੂਰਤ 2 ਘੜੀਆਂ ਇਤਿਹਾਦਿਕ ਸਾਰਿਆਂ ਸਮਿਆਂ ਵਿੱਚ ਇਹ ਅਲੱਖ ਪਰਮਾਤਮਾ ਵਾਹਿਗੁਰੂ ਇੱਕ ਤੈਨੂੰ ਹੀ ਵਿਚਾਰ ਨਾ ਕੀਤਾ ਮੈਂ ਤਾਂ, ਕਿ ਤੂੰ ਹੀ ਹੈ ਸਾਰੇ। ਤੂੰ ਗਣਤਾ ਕਿਨੈ ਨਾ ਪਾਇਓ ਸੱਚੇ ਅਲੱਖ ਅਪਾਰਾ। ਇਹ ਸੱਚੇ ਵਾਹਿਗੁਰੂ ਅਲੱਖ, ਲਖਣ ਤੋਂ ਰਹਿਤ, ਜਾਣੇ ਤੋਂ ਰਹਿਤ ਪਰਮਾਤਮਾ, ਪਾਰਾਵਾਰ ਤੋਂ ਰਹਿਤ ਵਾਹਿਗੁਰੂ, ਤੈਨੂੰ ਗਿਣਤੀ ਕਰਨ ਨਾਲ ਨਹੀਂ ਕਿਸੇ ਨੇ ਪਾਇਆ, ਗਿਣਤੀਆਂ ਮਿਣਤੀਆਂ 'ਚ ਪੈ ਪੈ ਕੇ। ਕਈ ਤਾਂ ਦੇਖੇ ਪੂਰਾ ਐਂ ਲਿਖਿਆ ਹੁੰਦਾ ਕਾਪੀ 'ਤੇ, ਇੰਨਾ ਦਸਵੰਧ ਕੱਢਿਆ, ਫਿਰ ਇੰਨੀਆਂ ਮਾਲਾ ਕੀਤੀਆਂ, ਇੰਨਾ ਕੀਤਾ, ਉਹ ਰੱਬ ਫੇਰ ਨਹੀਂ ਮਿਲਿਆ। ਉਹ ਰੱਬ ਕਹਿੰਦਾ ਮੈਂ ਕਿਤੇ ਬੰਨਿਆ ਤੇਰਾ, ਇੱਦਾਂ ਗਿਣਤੀਆਂ ਨਹੀਂ ਕਰਨੀਆਂ, ਊਂ ਗਿਣਤੀ ਠੀਕ ਆ ਰੱਖ ਕੇ ਕਰਨੀ ਆ। ਉਹ ਤਾਂ ਮਨ ਨੂੰ ਵੈਸੇ ਉੱਧਰ ਲਾਉਣ ਵਾਸਤੇ ਹੁੰਦੀ, ਪਰ ਇਹ ਥੋੜ੍ਹੀ ਕਿ ਆਪਾਂ ਉਹਨੂੰ ਲਿਸਟ ਦਿਖਾਉਣੀ ਜਾ ਕੇ, ਇਹ ਕੋਈ ਦਫ਼ਤਰ ਥੋੜ੍ਹੀ ਹੈ ਵੀ ਜਾਂ ਲੋਕਾਂ ਦਿਖਾਉਣੀ, ਦੇਖੋ ਅਸੀਂ ਇੰਨੀਆਂ ਪ੍ਰਾਪਤੀਆਂ ਕਰ ਲਈਆਂ। ਗੋਬਿੰਦ ਭਾਉ ਭਗਤ ਦਾ ਭੁੱਖਾ ਹੈ ਨਾ ਕਿ ਉਹ ਸਾਡਾ ਪੈਸਿਆਂ ਦਾ ਭੁੱਖਾ। ਪੜਿਆ ਮੂਰਖ ਆਖੀ ਆ ਜਿਸ ਲੱਭ ਲੋਭ ਅਹੰਕਾਰਾ। ਉਹ ਪੜਿਆ ਹੋਇਆ ਬੰਦਾ ਮੂਰਖ ਕਿਹਾ ਜਾਂਦਾ ਜਿਹਦੇ ਅੰਦਰ ਲੱਭ ਹੈ ਖਾਣ ਦਾ। ਬਹੁਤ ਪੜ੍ਹ ਲਿਖ ਕੇ ਜੇ ਕੋਈ ਸ਼ਰਾਬ ਪੀ ਕੇ ਡਿੱਗਿਆ ਪਿਆ ਉਹਨੂੰ ਕੀ ਕਹਾਂਗੇ, ਬਹੁਤ ਸਿਆਣਾ। ਪਦਾਰਥਾਂ ਦੇ ਖਾਣ ਦਾ ਜਿਹੜਾ ਲੋਭ ਹੈ, ਜੋੜਨ ਦਾ ਜਿਹੜਾ ਲੋਭ ਹੈ, ਲੱਭ ਹੁੰਦਾ ਖਾਣ ਦਾ, ਲੋਭ ਹੁੰਦਾ ਜੋੜਨ ਦਾ। ਖਾਣ ਦਾ ਲੋਭ ਹੈ, ਪਦਾਰਥਾਂ ਦੇ ਇਕੱਠਿਆਂ ਕਰਨ ਦਾ ਲੋਭ ਹੈ, ਅਤੇ ਹੰਕਾਰ ਹੈ ਜਾਤੀ ਦਾ, ਵਿੱਦਿਆ ਦਾ, ਫਿਰ ਪੜ੍ਹ ਲਿਖ ਕੇ ਪੈਸਾ ਇਕੱਠਾ ਕਰ ਲਿਆ। ਸਤਿਗੁਰੂ ਕਹਿੰਦੇ ਐਸਾ ਨਹੀਂ ਚਾਹੀਦਾ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੋਣਾ ਚਾਹੀਦਾ ਇਨਸਾਨ ਨੂੰ। ਮਹਾਰਾਜ ਫਿਰ ਪੜ੍ਹਿਆ ਲਿਖਿਆ ਚੰਗਾ ਨਹੀਂ ਲੱਗਦਾ ਤੁਹਾਨੂੰ? ਬਹੁਤ ਲੋਕ ਐਸਾ ਵੀ ਕਹਿੰਦੇ ਨੇ ਕਿ ਪੜ੍ਹਿਆ ਲਿਖਿਆ ਜੀ ਸਾਡੀ ਬਹੁਤ ਲਾਪਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਵੱਲੋਂ ਤਾਂ ਪੜ੍ਹਿਆ ਲਿਖਿਆ ਕੌਣ ਹੈ? ਨਾਓਂ ਪੜ੍ਹੀ ਹੈ, ਨਾਓਂ ਬੁੱਝੀ ਹੈ, ਗੁਰਮਤੀ ਵਿਚਾਰ। ਕਹਿੰਦੇ ਭਾਈ ਗੁਰਮਤੀਆਂ ਨੇ ਤਾਂ ਨਾਮ ਦਾ ਹੀ ਪੜ੍ਹਨਾ ਕੀਤਾ ਅਤੇ ਨਾਮ ਦਾ ਹੀ ਬੁੱਝਣਾ ਵਿਚਾਰਨਾ ਕੀਤਾ। ਕਿਆ ਪੜ੍ਹੀ ਹੈ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ। ਅਸਲ ਵਿੱਚ ਪੜ੍ਹਨ ਦਾ ਇੱਕ ਤਰੀਕਾ, ਹਰੇਕ ਚੀਜ਼ ਦਾ ਤਰੀਕਾ ਹੈ। ਜਿਵੇਂ ਆਪਾਂ ਕਥਾ ਵੀ ਸੁਣਦੇ ਹਾਂ ਜਾਂ ਆਪਾਂ ਸਕੂਲੀ ਵਿੱਦਿਆ, ਕਾਲਜ ਦੀ ਵਿੱਦਿਆ ਪੜ੍ਹਦੇ ਹਾਂ, ਵਿੱਦਿਆ ਪੜ੍ਹਨ ਨਾਲ ਜਾਂ ਕਥਾ ਸੁਣਨ ਨਾਲ ਗਿਆਨ ਹੋ ਗਿਆ ਇੱਕ ਪੱਖ ਵਿੱਚ ਬਾਹਰੋਂ, ਪਰ ਉਹਨੂੰ ਕਮਾਇਆ ਨਾ, ਅੰਦਰ ਗਿਆਨ ਹੋਇਆ ਹੀ ਨਹੀਂ। ਫਿਰ ਕੀ ਹੋਇਆ? ਬਾਰ ਬਾਰ ਗਿਆਨ ਹੈ, ਅੰਦਰ ਅਗਿਆਨ ਹੈ। ਇਹ ਦੋ ਗੱਲਾਂ ਬਣਦੀਆਂ ਨਹੀਂ ਠੀਕ। ਮਹਾਰਾਜ ਕਹਿੰਦੇ ਨੇ ਜਿੰਨਾ ਉਪਦੇਸ਼ ਸੁਣੋ ਓਨੇ ਨੂੰ ਕਮਾ ਕੇ ਅੰਦਰ ਵੀ ਓਨਾ ਹੀ ਗਿਆਨ ਪੈਦਾ ਕਰੋ। ਬਰਾਬਰ ਬਰਾਬਰ ਗਿਆਨ ਹੋਵੇ ਤਾਂ ਬੈਲੈਂਸ ਸੈੱਟ ਰਹਿੰਦਾ। ਇੱਕ ਬਾਹਰੋਂ ਬਾਹਰੋਂ ਤਾਂ ਇੰਨਾ ਗਿਆਨੀ ਹੈ, ਅੰਦਰੋਂ ਗਿਆਨ ਹੀ ਹੈ ਨਹੀਂ, ਅੰਦਰ ਕਾਲਾ ਹਨੇਰਾ ਛਾਇਆ ਪਿਆ। ਉਹਨਾਂ ਲਈ ਕਹਿੰਦੇ ਮਨ ਅੰਧਾ ਨਾਉ ਸੁਜਾਣ। ਉਹਨਾਂ ਲਈ ਸਾਹਿਬ ਕਹਿੰਦੇ ਨੇ ਬਾਹਰ ਦਿਸਿਆ ਚਾਨਣਾ, ਦਿਲ ਅੰਧਿਆਰੀ ਰਾਤ। ਬਾਹਰੋਂ ਬਾਹਰੋਂ ਦੇਖਣ ਨੂੰ ਜੇ ਗਿਆਨਵਾਨ ਬਣ ਗਿਆ, ਹੁਣ ਵਿੱਦਿਆ ਪੜ੍ਹਨ ਵਾਲਾ ਬੰਦਾ ਬਾਹਰੋਂ ਗਿਆਨੀ ਹੋ ਜਾਂਦਾ, ਬਾਹਰੋਂ ਬਹੁਤ ਸਿਆਣਾ, ਰੌਸ਼ਨ ਦਿਮਾਗ ਕਹਿੰਦੇ ਲੋਕ ਉਹਨੂੰ, ਪਰ ਉਹਦੇ ਅੰਦਰ ਆ ਗਿਆਨ ਹੈ। ਇਸੇ ਤਰ੍ਹਾਂ ਜਿਹੜੇ ਗਿਆਨੀ ਨੇ ਦੁਨੀਆਂ ਅੰਦਰ, ਗਿਆਨਵਾਨ ਲੋਕ ਕਹਾਉਂਦੇ ਨੇ, ਪੰਡਿਤ ਲੋਕ ਨੇ, ਕਾਜੀ ਲੋਕ ਨੇ, ਹੋਰ ਵੀ ਜਿਹੜੇ ਆਪਣੇ ਆਪ ਨੂੰ ਆ, ਕਈਆਂ ਦੇ ਕੇਸ ਐਸੇ ਆ ਜਾਂਦੇ ਨੇ। ਬਾਹਰ ਤਾਂ ਬੜਾ ਗਿਆਨ ਹੈ, ਇੰਨੀਆਂ ਗਿਆਨ ਦੀਆਂ ਗੱਪਾਂ ਧਿਆਨ ਦੇ ਧੋਖੇ, ਕਰਮਾਂ ਦੇ ਕੜਛੇ ਵਰਤਾਉਂਦੇ ਨੇ, ਪਰ ਸਤਿਗੁਰੂ ਕਹਿੰਦੇ ਅੰਦਰ ਨਹੀਂ ਗਿਆਨ। ਇਸ ਕਰਕੇ ਆਪਾਂ ਨੂੰ ਕਥਾ ਸੁਣ ਕੇ ਨਾਲੋ ਨਾਲ ਕਮਾ ਲੈਣੀ ਚਾਹੀਦੀ ਹੈ ਤਾਂ ਠੀਕ ਹੈ, ਨਹੀਂ ਤਾਂ ਕਥਾ ਸੁਣ ਕੇ ਥੋੜ੍ਹਾ ਜਿਹਾ ਗਿਆਨ ਹੋਇਆ, ਬਾਹਰ ਜਾ ਕੇ ਐਵੇਂ ਟੱਕਰ ਲੈਣੀ ਸ਼ੁਰੂ ਕਰਤੀ ਕਿਸੇ ਨਾਲ, ਦੱਸ ਵੀ ਆਹ ਕਿੱਥੇ ਲਿਖਿਆ ਬਾਣੀ 'ਚ। ਦੂਜਾ ਹੈਰਾਨ ਹੋਈ, ਹਾਂ ਬਈ ਤਾਂ ਬੜਾ ਗਿਆਨੀ ਬੰਦਾ, ਉਹ ਹੋਮੇ ਦੇ ਪੱਠੇ ਖਾਂਦਾ ਫਿਰਦਾ ਥਾਂ ਥਾਂ, ਲੋਕ ਕਹਿਣਗੇ ਫਲਾਨੇ ਨੂੰ ਬੜਾ ਗਿਆਨ ਹੈ। ਬਈ ਇਹ ਗੱਲ ਤੋਂ ਬਚਣਾ, ਇਸੇ ਨੇ ਆਪਾਂ ਨੂੰ ਹੋਮੇ ਪੈਦਾ ਕਰ ਦੇਣੀ ਹੈ। ਮਹਾਰਾਜ ਇੰਨਾ ਵੱਡਾ ਗਿਆਨ ਹੋ ਕੇ ਪੰਜਵੇਂ ਪਾਤਸ਼ਾਹ ਕਹਿੰਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਤੇਰਾ ਕੀਤਾ ਜਾਤੋ ਨਾ, ਮੈਨੂੰ ਯੋਗ ਕੀ ਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਸਾਡੇ ਜਿਹੜੇ ਮਾਲਕ ਨੇ, ਪ੍ਰਤਪਾਲਕ ਨੇ, ਸਾਡੇ ਸਤਿਗੁਰ ਨੇ, ਉਹ ਐਂ ਕਹਿੰਦੇ ਨੇ ਵੀ ਮੈਨੂੰ ਤਾਂ ਕੋਈ ਭਾਈ ਗਿਆਨ ਹੀ ਨਹੀਂ ਹੈ, ਭਾਈ ਮੈਂ ਤਾਂ ਦਾਸਾਂ ਦਾ ਦਾਸ ਹਾਂ। ਭਾਈ ਮੋਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨ ਨਾਥਾ। ਅੰਦਰੋਂ ਜੇ ਪੜ੍ਹਾਈ ਕਰਕੇ ਬੰਦੇ ਦੇ ਅੰਦਰੋਂ ਲੱਭ ਮਿਟ ਜੇ, ਪੜ੍ਹਿਆ ਬੰਦਾ ਹੋਵੇ, ਸਾਰੀਆਂ ਮਾੜੀਆਂ ਚੀਜ਼ਾਂ ਖਾਣੀਆਂ ਛੱਡ ਦੇਵੇ, ਲੋਭ ਕਰਨਾ ਛੱਡ ਦੇਵੇ, ਪੜ੍ਹਾਈ ਦਾ ਪੜ੍ਹਨਾ ਕੀ ਹੰਕਾਰ ਛੱਡ ਦੇਵੇ, ਫਿਰ ਉਹ ਮੰਨਿਆ ਜਾਂਦਾ ਪੜ੍ਹਿਆ ਲਿਖਿਆ ਬੰਦਾ ਹੈ। ਜੇ ਪੜ੍ਹਾਈ ਕਰਕੇ ਖਾਣਾ ਪੀਣਾ ਵਧਾ ਲਿਆ, ਪੈਸੇ ਜ਼ਿਆਦਾ ਆ ਗਏ, ਆਹ ਪੀ ਕੇ ਹੀ ਡਿੱਗਿਆ ਰਹਿੰਦਾ, ਹੁਣ ਮਾੜੀਆਂ ਚੀਜ਼ਾਂ ਦੁਨੀਆਂ ਭਰ ਦੀਆਂ ਸਾਰੀਆਂ ਖਾਂਦਾ, ਲੋਭ ਜੋੜਨ ਦਾ ਕਰਦਾ, ਫਿਰ ਵਿੱਦਿਆ ਦਾ ਹੰਕਾਰ ਕਰਦਾ। ਮਹਾਰਾਜ ਕਹਿੰਦੇ ਦੁਨੀਆਂ 'ਚ ਤਾਂ ਇਹ ਚੱਲ ਜੂਗਾ, ਚਲੋ ਕੋਈ ਨਹੀਂ, ਪਰ ਉੱਤੇ ਨਹੀਂ ਚੱਲਣਾ, ਫਿਰ ਤੂੰ ਉੱਥੇ ਗਾਹਾਂ ਕਿਵੇਂ ਪੜ੍ਹਿਆ ਲਿਖਿਆ ਮੰਨਿਆ ਜਾਏਗਾ? ਨਾਲੇ ਜਿਹੜੀ ਪੜ੍ਹਾਈ ਤੂੰ ਇੱਥੇ ਪੜ੍ਹੀ ਹੈ ਇੱਥੇ ਤਾਂ ਠੀਕ ਹੈ, ਇਹ ਪ੍ਰਲੋਕ ਵਿੱਚ ਜਾ ਕੇ ਤੂੰ ਕਹੇ ਮੈਂ ਐੱਮ ਏ ਕੀਤੀ ਹੋਈ ਹੈ, ਮੈਂ ਡਾਕਟਰ ਹਾਂ, ਮੈਂ ਇੰਜੀਨੀਅਰ ਹਾਂ, ਉੱਥੇ ਕੋਈ ਚੱਲਣਾ ਹੀ ਨਹੀਂ। ਉਹ ਕਹਿੰਦੇ ਸਾਡੀ ਗੱਲ ਕਰ ਵੀ ਤੂੰ ਕਿੰਨਾ ਨਾਮ ਜਪ ਕੇ ਆਇਆ, ਕਿੰਨੇ ਦੁਨੀਆਂ ਦਾ ਭਲਾ ਕਰਕੇ ਆਇਆ, ਕਿੰਨੀ ਰਹਿਤ ਰੱਖੀ ਹੈ। ਕਹਿੰਦੇ ਜੇ ਤਾਂ ਮੈਂ ਕੁਛ ਕੀਤਾ ਹੀ ਨਹੀਂ। ਕਹਿੰਦੇ ਫਿਰ ਤੈਨੂੰ ਦੁਨੀਆਂ 'ਚ ਕਾਹਦੇ ਲਈ ਭੇਜਿਆ ਸੀ? ਕਿੰਨੇ ਬੰਦਿਆਂ ਦਾ ਭਲਾ ਕਰਕੇ ਆਇਆ? ਮਨੁੱਖਤਾ ਦਾ ਤਾਂ ਤੂੰ ਘਾਣ ਕਰਿਆ, ਨੁਕਸਾਨ ਕਰਿਆ, ਅਤੇ ਤੇਰੀ ਕਾਹਦੀ ਗਿਆਨੀ ਪੁਣਾ ਹੈ? ਜਿਹੜਾ ਬੰਦਾ ਨੁਕਸਾਨ ਕਰਦਾ ਕੁਦਰਤ ਦੇ ਬੰਦਿਆਂ ਦਾ, ਅਕਾਲ ਪੁਰਖ ਦੇ ਬੰਦਿਆਂ ਦਾ, ਗਿਆਨਵਾਨ ਹੋ ਕੇ ਉਹਨੂੰ ਤਾਂ ਪਹਿਲੋਂ ਫਾਹਾ ਪਾਇਆ ਪਾਉਂਦੇ, ਪਿੱਛੋਂ ਦੇ ਗੱਲ ਚਾਟਣਿਆ ਕੁੱਟ ਬਹੁਤ ਪੈਂਦੀ ਉਹਨੂੰ। ਨਾਓਂ ਪੜ੍ਹੀ ਹੈ, ਨਾਓਂ ਬੁੱਝੀ ਹੈ, ਗੁਰਮਤੀ ਵਿਚਾਰਾ। ਗੁਰਮਤੀਆਂ ਨੇ ਤਾਂ ਨਾਮ ਦਾ ਪੜ੍ਹਨਾ, ਨਾਮ ਦਾ ਬੁੱਝਣਾ ਹੀ ਵਿਚਾਰ ਨਾ ਕੀਤਾ। ਗੁਰਮਤੀ ਨਾਮ ਧਨ ਖੱਟਿਆ, ਭਗਤੀ ਭਰੇ ਭੰਡਾਰਾ। ਗੁਰਮਤੀਆਂ ਨੇ ਨਾਮ ਧਨ ਨੂੰ ਹੀ ਖੱਟਿਆ, ਉਹਨੂੰ ਪਤਾ ਕਿ ਇਹੀ ਕੰਮ ਆਉਣਾ ਅੱਗੇ। ਗੁਰਮਤੀ ਇਹ ਕਿੰਨਾ ਕੋਸ਼ਿਸ਼ ਕਰਦੇ ਨੇ ਭਾਈ ਵੀਰ ਸਿੰਘ ਨੇ ਬੜੀ ਸੋਹਣੀ ਚੀਜ਼ ਲਿਖੀ ਹੈ। ਕਹਿੰਦੇ ਲੋਕੀ ਕਹਿੰਦੇ ਨਾਮ ਨਹੀਂ ਜਪਣ ਦਾ ਟਾਈਮ। ਕਹਿੰਦੇ ਇੱਕ ਦੁਕਾਨਦਾਰ ਦੁਕਾਨ 'ਤੇ ਬੈਠਾ, ਗਾਹਕ ਆਏ ਨੇ, ਪੰਜ ਸੌਦੇ ਪੱਤੇ ਦੇ ਕੇ ਹੁਣ ਬਹਿ ਗਿਆ। ਹੁਣ 10-15-20 ਮਿੰਟ ਵਿੱਚੋਂ ਵਕਫਾ ਮਿਲਦਾ, ਕੋਈ ਗਾਹਕ ਹੀ ਨਹੀਂ ਆਇਆ। ਕਹਿੰਦੇ ਉਹ 15-20 ਮਿੰਟ ਸੰਭਾਲੇ ਆਪਣੇ ਨਾਮ ਜਪਣ ਵੱਲ ਲਾਵੇ। ਕਈ ਵਾਰ ਗ੍ਰਾਹਕ ਨਹੀਂ ਆਉਂਦਾ, ਅੱਧਾ ਘੰਟਾ ਘੰਟਾ ਨਹੀਂ ਆਉਂਦਾ। ਇਹਨੂੰ ਕਹਿੰਦੇ ਨੇ ਵਿੱਥ ਭਰਨੀ, ਵਿੱਥਾਂ ਭਰਨੀਆਂ ਸਿੱਖੋ। ਆਪਾਂ ਵੀ ਹਰੇਕ ਕੰਮ ਵਿੱਚ ਕੋਈ ਲਗਾਤਾਰ ਕੰਮ ਨਹੀਂ ਕਰਦੇ ਹਾਂ। ਜਿੱਥੇ ਮਾੜਾ ਜਿਹਾ ਲੱਗ ਗਿਆ ਸਮਾਂ, ਵੀ ਹੁਣ ਵਿਹਲ ਆ ਥੋੜ੍ਹਾ, ਚਲੋ। ਆਮ ਲੋਕਾਂ ਦਾ ਕੀ ਆ, ਸਾਰੇ ਦੇਸ਼ਾਂ ਦੀ ਗੱਲ ਮੈਂ ਕਰਦਾ, ਆਮ ਲੋਕਾਂ ਦਾ ਕੀ ਆ, ਜੇ ਮਾੜਾ ਜਿਹਾ ਵਿੱਥ ਲੱਗ ਗਈ ਵਿੱਚ, ਅੱਧਾ ਘੰਟਾ ਚਲੋ ਟੀਵੀ ਦੇਖਦੇ ਹਾਂ, ਚਲੋ ਅਖਬਾਰ ਪੜ੍ਹਦੇ ਹਾਂ, ਚਲੋ ਤਾਸ਼ ਖੇਡਦੇ ਹਾਂ, ਚਲੋ ਚਾਹ ਪੀ ਲੈਂਦੇ ਹਾਂ, ਚਲੋ ਆਹ ਕਰਦੇ ਹਾਂ, ਚਲੋ ਗੱਪਾਂ ਮਾਰਦੇ ਹਾਂ। ਪਰ ਸਤਿਗੁਰੂ ਕਹਿੰਦੇ ਗੁਰਸਿੱਖ ਤੂੰ ਆਪਣਾ ਜਦ ਵੀ ਸਮਾਂ ਲੱਗ ਜੇ, ਵੀ ਹੁਣ ਅੱਧਾ ਘੰਟਾ ਵਿਹਲਾ, ਉਸੇ ਵਕਤ ਅੱਧਾ ਘੰਟਾ ਸਿਮਰਨ ਕਰ, ਮੂਲ ਮੰਤਰ ਕਰ, ਜਪਜੀ ਸਾਹਿਬ ਪੜ੍ਹ। ਜਦੋਂ ਸਮਾਂ ਲੱਗ ਜੇ ਵਿੱਚੋਂ ਸੰਭਾਲੀ ਜਾਓ ਟਾਈਮ ਆਪਣਾ। ਉਹਦੇ ਨਾਲ ਵੀ ਸ਼ਾਮ ਤੱਕ, ਰਾਤ ਤੱਕ, ਸੌਣ ਤੱਕ ਆਪਾਂ ਕਾਫੀ ਸਿਮਰਨ ਜਮ੍ਹਾਂ ਕਰ ਸਕਦੇ ਹਾਂ। ਜਦੋਂ ਸਮਾਂ ਲੱਗ ਜੇ ਉਹਦੇ ਮੂਲ ਮੰਤਰ ਦੀ ਇੱਕ ਮਾਲਾ ਕਰ ਲਓ, ਜਪਜੀ ਸਾਹਿਬ ਦਾ ਪਾਠ ਕਰ ਲਓ, ਜਦੋਂ ਫਿਰ ਕੰਮ ਆ ਗਿਆ ਫਿਰ ਕੰਮ ਕਰ ਲਓ। ਹੁਣ ਜੇ ਆਪਾਂ ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਜੇ ਆਪਾਂ ਵਿਚਾਰੀਏ ਨਾ ਮੈਨੂੰ ਰੱਬ ਟਾਈਮ ਦਊਗਾ ਬਿਠਾ ਕੇ, ਵੀ ਲੈ ਵੀ ਤੇਰੇ ਸਾਰੇ ਕੰਮ ਹੋ ਗਏ ਤੇ ਬਹਿ ਕੇ ਹੁਣ ਭਗਤੀ ਕਰ, ਕਹਿੰਦੇ ਉਹ ਵੇਲਾ ਨਹੀਂ ਆਉਣਾ। ਇਹ ਕੰਮਾਂ ਨੇ ਤਾਂ ਆਪਣੀ ਜਾਨ ਖਾਈ ਜਾਣੀ ਹੈ, ਆਹ ਕੰਮ ਉਹ ਕੰਮ। ਸਤਿਗੁਰੂ ਕਹਿੰਦੇ ਤਾਂ ਤੁਸੀਂ ਆਪਣਾ ਟਾਈਮ ਆਪ ਸੰਭਾਲੋ। ਗੁਰਮਤੀਆਂ ਨੇ ਨਾਮ ਧੰਨ ਨੂੰ ਖੱਟਿਆ ਹੈ, ਉਹਨਾਂ ਦੇ ਭੰਡਾਰ ਅੰਤਹਿਕਰਨ ਭੰਡਾਰਾ ਭਗਤੀ ਨਾਲ ਭਰਿਆ ਹੀ ਪਿਆ ਹੈ। ਨਿਰਮਲ ਨਾਮ ਮੰਨਿਆ ਦਰ ਸੱਚਾ ਸਚਿਆਰਾ। ਗੁਰਮਤੀਆਂ ਨੇ ਨਿਰਮਲ ਨਾਮ ਨੂੰ ਮੰਨਿਆ, ਇਸ ਲਈ ਉਹ ਸੱਚੇ ਦਰਬਾਰ ਵਿੱਚ ਸਚਿਆਰ ਹੋ ਗਏ ਨੇ। ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ। ਜਿਸ ਪਰਮਾਤਮਾ ਦੇ ਜੀਵ ਨੂੰ ਪ੍ਰਾਣ ਆਦਿਕ ਸਭ ਕੁਝ ਦਿੱਤਾ ਹੋਇਆ ਨਾ, ਉਹ ਅਪਾਰ ਜੋਤੀ ਪਰਮਾਤਮਾ ਹਿਰਦੇ ਅੰਦਰ ਹੀ ਤਾਂ ਵਸ ਰਿਹਾ, ਸਰੀਰ ਦੇ ਅੰਦਰ ਉਹਦੀ ਜੋਤ, ਅਪਾਰ ਜੋਤ ਸਰੀਰ ਵਿੱਚ ਹੀ ਹੈ, ਅੰਦਰ ਹੀ ਬੈਠਾ, ਅੰਦਰ ਹੀ ਸਭ ਕੁਝ ਦੇਈ ਜਾਂਦਾ ਆਪਾਂ ਨੂੰ। ਦੇਖੋ ਇਹ ਕਮਾਲ ਦੀ ਗੱਲ ਹੈ, ਉਹੀ ਜੀਵ ਹੈ, ਉਹੀ ਆਤਮਾ ਹੈ, ਆਤਮਾ ਪਰਮਾਤਮਾ ਹੈ ਅਤੇ ਜੀਵ ਪੁਣਾ ਇਹਦੇ ਨਾਲ ਜੋੜ ਕੇ ਪ੍ਰਲਬਧ ਬਣਾ ਦਿੱਤੀ। ਹਰੇਕ ਜੀਵ ਹੀ ਪਰਮਾਤਮਾ ਹੈ, ਪਰ ਉਹਦੇ ਨਾਲ ਜੀਵ ਲੱਗਿਆ ਹੋਣ ਕਰਕੇ ਉਹ ਜੀਵ ਬਣ ਜਾਂਦਾ, ਬੈਠਾ ਹਰੇਕ ਦੇ ਨਾਲ, ਹਰ ਇੱਕ ਦੇ ਨਾਲ ਉਹ ਸਿਸਟਮ ਲਾਇਆ ਹੋਇਆ। ਪਰਮਾਤਮਾ ਸਾਰਿਆਂ ਜੀਆਂ ਦੀ ਸੰਭਾਲ ਹੀ ਇਸੇ ਤਰ੍ਹਾਂ ਕਰਦਾ, ਆਪ ਹੀ ਅੰਦਰ ਬੈਠ ਕੇ। ਸੱਚਾ ਸਾਹੋ ਇੱਕ ਤੂੰ ਹੋਰ ਜਗਤ ਵਣਜਾਰਾ। ਇਹ ਅਕਾਲ ਪੁਰਖ ਵਾਹਿਗੁਰੂ ਇੱਕ ਸੱਚੇ ਸ਼ਾਹ ਮਾਲਕ ਤੁਸੀਂ ਆਪ ਹੀ ਹੋ, ਹੋਰ ਜਿੰਨਾ ਸੰਸਾਰ ਹੈ ਇਹ ਸਾਰਾ ਹੀ ਵਣਜਾਰਾ ਹੈ, ਵਣਜ ਕਰਨ ਵਾਲਾ। ਇਸ ਤਰ੍ਹਾਂ ਸਾਰੀ ਦੁਨੀਆ ਵਣਜ ਵਪਾਰ ਹੀ ਕਰਦੀ ਹੈ। ਇੱਕ ਸੱਚਾ ਸ਼ਾਹ ਮਾਲਕ ਤੂੰ ਹੈ, ਹਰ ਰਾਸ ਮੇਰੀ ਮਨ ਵਣਜਾਰਾ। ਪੰਗਤੀਆਂ ਬਹੁਤ ਹੌਲੀ ਪੜ੍ਹੋ ਤਾਂ ਬਹੁਤ ਛੇਤੀ ਅਰਥ ਵੀ ਸਮਝਦੇ ਨੇ, ਮਨ ਵਿੱਚ ਵੀ ਚਲੀ ਜਾਂਦੀ ਹੈ। ਆਨੰਦ ਸਾਹਿਬ ਦੀ ਪੰਗਤੀ, ਜਿਹੜਾ ਆਨੰਦ ਸਾਹਿਬ ਛਡਾ ਦਿੱਤਾ ਗਿਆ ਲੋਕਾਂ ਤੋਂ, ਵੀ ਤੜਕੇ ਤਿੰਨ ਬਾਣੀਆਂ ਪੜ੍ਹਨੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੀ ਆਨੰਦ ਸਾਹਿਬ ਸ਼ਾਮ ਨੂੰ ਪੜ੍ਹ ਲਿਓ। ਉਹ ਜਿਹੜੇ ਬੰਦੇ ਨੇ ਸਵੇਰੇ ਕਿਸੇ ਥਾਂ 'ਤੇ ਜਾਣਾ ਨੌਕਰੀ ਕਰਨ, ਉਹਨੂੰ ਕਹੋ ਕਿ ਤੂੰ ਸ਼ਾਮ ਨੂੰ ਚਲਾ ਜਾ ਆਪਦੀ ਨੌਕਰੀ 'ਤੇ। ਜਿਹੜੀ ਗਾਈਡੈਂਸ ਸਵੇਰੇ ਮਿਲਣੀ ਸੀ, ਫਿਰ ਸ਼ਾਮ ਤੱਕ ਉਹਦੇ ਰਸਤੇ ਦੇ ਹਿਸਾਬ ਨਾਲ ਚੱਲਣਾ ਸੀ, ਉਹ ਗਾਈਡੈਂਸ ਅਸੀਂ ਸੌਣ ਲੱਗੇ ਲੈਣੀ ਹੈ ਅਤੇ ਰਾਤ ਨੂੰ ਕਿੱਥੇ ਜਾਣਾ। ਉਹ ਚੀਜ਼ਾਂ ਤਾਂ ਅਸੀਂ ਦਿਨੇ ਕਮਾਉਣੀਆਂ ਸੀ, ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਉਹ ਵੀ ਫਿਰ ਸ਼ਾਮ ਨੂੰ ਛੇ ਪੌੜੀਆਂ। ਆਨੰਦ ਸੁਣੋ ਵਡਭਾਗੀ ਹੋ, ਲਿਖਿਆ ਤਾਂ ਆਨੰਦ ਸੁਣੋ ਵਡਭਾਗੀ ਹੋ, ਨਹੀਂ ਲਿਖ ਦਿੰਦੇ ਪੰਜ ਪੌੜੀਆਂ ਸੁਣੋ ਵਡਭਾਗੀ ਹੋ, ਸਾਰਾ ਆਨੰਦ ਸਾਹਿਬ ਨਾ ਸੁਣਿਓ ਵਡਭਾਗੀ ਹੋ, ਨਹੀਂ ਸਾਰਾ ਆਨੰਦ ਸਾਹਿਬ ਕਿਹਾ ਸੀ। ਇਸ ਕਰਕੇ ਚੌਪੀ ਸਾਹਿਬ ਦਾ ਪਾਠ, ਸੰਪੂਰਨ ਪਾਠ, ਤੀਰਥ ਤਦਰਵ ਗ੍ਰੰਥ ਸੁਧਾਰਾ ਸਵਈਆ ਦੋਹਰਾ ਪੜ੍ਹ ਕੇ, ਆਨੰਦ ਸਾਹਿਬ ਦਾ ਸਾਰਾ ਪਾਠ ਕਰਕੇ ਤੜਕੇ ਗੁਰਸਿੱਖ ਨੇ ਡਾਇਰੈਕਸ਼ਨ ਲੈ ਲੈਣੀ ਪੰਜਾਂ ਬਾਣੀਆਂ 'ਚੋਂ, ਸ਼ਾਮ ਤੱਕ ਉਹਨਾਂ ਨੂੰ ਕਮਾਉਣਾ, ਫਿਰ ਸ਼ਾਮ ਨੂੰ ਥੋੜ੍ਹਾ ਜਿਹਾ ਫਿਰ ਉਹਨੂੰ ਯਾਦ ਕਰਨਾ ਆਨੰਦ ਸਾਹਿਬ ਸਵੇਰੇ ਪੜ੍ਹਿਆ ਸੀ ਤਾਂ ਛੇ ਪੌੜੀਆਂ ਪੜ੍ਹ ਲਈਆਂ। ਪੁਰਾਣੇ ਗੁਰਸਿੱਖ ਦੇਖੇ ਕਈ ਮੈਂ, ਪਹਿਲਾਂ ਹੋ ਸਕਦਾ ਮਰਿਆਦਾ ਹੋਵੇ ਵੀ, ਜਿਵੇਂ ਹਰਿਮੰਦਰ ਸਾਹਿਬ ਦੀ ਮਰਿਆਦਾ ਇੱਕ ਨਵੀਂ ਪਤਾ ਲੱਗੀ, ਭਾਈ ਸੰਤ ਸਿੰਘ ਜੀ ਜਿਹੜੇ ਭਾਈ ਸੰਤੋਖ ਸਿੰਘ ਜੀ ਦੇ ਗੁਰੂ ਵਿਦਿਆ ਗੁਰੂ ਹੋਏ ਨੇ, ਭਾਈ ਸੰਤ ਸਿੰਘ ਜੀ ਟਕਸਾਲ ਦੇ ਵਿਦਿਆਰਥੀ ਹੋਏ ਨੇ। ਸੋ ਉਹ ਹਰਿਮੰਦਰ ਸਾਹਿਬ ਕਥਾ ਕਰਿਆ ਕਰਦੇ ਸੀ। ਹਰਿਮੰਦਰ ਸਾਹਿਬ ਦੇ ਅੰਦਰ ਪਹਿਲਾਂ ਕਥਾ ਹੁੰਦੀ ਸੀ, ਬਾਅਦ ਵਿੱਚ ਹੌਲੀ ਹੌਲੀ ਹਰਿਮੰਦਰ ਸਾਹਿਬ 'ਚੋਂ ਕਥਾ ਬੰਦ ਹੋ ਗਈ, ਫਿਰ ਕੀਰਤਨ ਹੀ ਹੋਣ ਲੱਗ ਪਿਆ। ਗੁਰੂ ਸਾਹਿਬ ਆਪ ਵੀ ਹਰਿਮੰਦਰ ਸਾਹਿਬ 'ਚ ਬਹਿ ਕੇ ਕਥਾ ਕਰਦੇ ਸੀ, ਫਿਰ ਹਰਿਮੰਦਰ ਸਾਹਿਬ 'ਚ ਕਥਾ ਹੁੰਦੀ ਸੀ। ਪਹਿਲਾਂ ਇਹ ਪੁਰਾਣੀਆਂ ਪੁਸਤਕਾਂ 'ਚ ਲੱਭੀ ਗੱਲ, ਭਾਈ ਸੰਤ ਸਿੰਘ ਚੂੜਾਮਣੀ ਜਿਹੜੇ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਦੀ ਸ਼ਾਮ ਨੂੰ ਆਪਾਂ ਕਥਾ ਕਰਦੇ ਹਾਂ, ਗ੍ਰੰਥ ਲਿਖੇ ਜਿਨ੍ਹਾਂ ਨੇ ਸੂਰਜ ਪ੍ਰਕਾਸ਼, ਉਹ ਕਵੀ ਸੰਤੋਖ ਸਿੰਘ ਦੇਵ ਵਿਦਿਆ ਗੁਰੂ ਹੋਏ ਨੇ ਸੰਤ ਸਿੰਘ ਜੀ, ਉਹ ਕਥਾ ਕਰਦੇ ਹੁੰਦੇ ਹਰਿਮੰਦਰ ਸਾਹਿਬ ਦੇ ਵਿੱਚ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਆਪਾਂ ਨੇ ਕਿ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਕੁਛ ਬਖਸ਼ਿਸ਼ ਹੁੰਦੀ ਗੁਰੂ ਸਾਹਿਬ ਦੀ ਕਿਰਪਾ ਨਾਲ। ਫਿਰ ਆਨੰਦ ਸਾਹਿਬ ਦਾ ਪਾਠ ਤੀਜੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਜਾਤਾਂ ਪੜ੍ਹੀਆਂ ਪੰਜ ਬਾਣੀਆਂ, ਜਾਤਾਂ ਪੰਜ ਬਾਣੀਆਂ ਪੜ੍ਹੀਆਂ, ਜਦ ਪੜ੍ਹ ਲਈਆਂ ਉਦੋਂ ਬਾਅਦ ਫਿਰ ਕਹਿਣਾ ਤਿੰਨ ਪੜ੍ਹੋ। ਇਹ ਤਾਂ ਉਹ ਗੱਲ ਹੋ ਗਈ ਵੀ ਬਾਹਰ ਲੈਵਲ ਦੇ ਉੱਤੇ ਸ਼ੀਸ਼ੀ ਦੇ ਬਾਹਰ ਲਿਖਿਆ ਕਿ ਇਸ ਦਵਾਈ ਦੇ ਵਿੱਚ ਆਹ ਪੰਜ ਚੀਜ਼ਾਂ ਪਾਈਆਂ ਹੋਈਆਂ ਨੇ, ਬਾਹਰ ਲਿਖਿਆ ਪਾਈਆਂ ਤਿੰਨ ਹੀ। ਸੋ ਜਿਵੇਂ ਕੋਈ ਬੰਦਾ ਦੁਕਾਨਦਾਰ ਸੀ, ਉਦੋਂ ਤਾਂ ਉਹਨੂੰ ਪਤਾ ਨਹੀਂ ਸੀ ਮੈਂ ਕਥਾ ਕਰਨੀ ਹੈ, ਛੋਟੇ ਛੋਟੇ ਹੁੰਦੇ ਉਹ ਗੱਲਾਂ ਕਰਦਾ ਹੁੰਦਾ, ਕਹਿੰਦਾ ਮੈਂ ਗਰਮ ਮਸਾਲੇ ਦਾ ਵਪਾਰ ਕਰਦਾ ਵੇਚਦਾ। ਕਹਿੰਦਾ ਮੈਂ ਨਾ, ਮੈਂ ਫਿਰ ਕਮਾਈ ਕਿੱਦਾਂ ਕਰਦਾ ਤੂੰ? ਕਹਿੰਦਾ ਮੈਂ ਧਨੀਆਂ ਜ਼ਿਆਦਾ ਪਾਉਣਾ, ਮਿਰਚਾਂ ਜ਼ਿਆਦਾ ਪਾਉਣਾ, ਕਾਲੀਆਂ, ਵਾਹਵਾ ਸਾਰਾ ਜੀਰਾ ਪਾਉਣਾ। ਅਤੇ ਕਹਿੰਦਾ ਮੈਂ ਝੂਠ ਨਹੀਂ ਬੋਲਦਾ, ਮੈਂ ਸਭ ਨੂੰ ਕਹਿੰਦਾ ਜੀ ਲੌਂਗ ਪਾਏ ਨੇ, ਜਵਿੱਤਰੀ ਪਾਈ ਹੈ, ਆਹ ਪਾਇਆ, ਜੈਫਲ ਪਾਇਆ, ਝੂਠ ਨਹੀਂ ਬੋਲਦਾ ਮੈਂ। ਮੈਂ ਕਿਹਾ ਫਿਰ ਤੂੰ ਪਾਉਂਦਾ ਕਿੰਨੇ? ਕਹਿੰਦੇ ਮੈਂ ਦੋ ਲੌਂਗ ਪਾ ਦਿੰਦਾ, ਦੋ ਜੈਫਲ, ਦੋ ਕੁ ਟੁਕੜੀਆਂ ਜਵਿੱਤਰੀ ਦੀਆਂ ਪਾ ਕੇ। ਇਹ ਕਹੀਦਾ ਜੀ ਖਰਾ ਮਸਾਲਾ, ਜੇ ਤਾਂ ਇੰਨੀਆਂ ਚੀਜ਼ਾਂ, ਜੇ 'ਚ 15 ਚੀਜ਼ਾਂ ਪਾਈਆਂ ਹੋਣ, ਇਹ ਤਾਂ ਉਹ ਠੱਗੀ ਹੋ ਗਈ। ਫਿਰ ਬਾਹਰ ਪੰਜ ਚੀਜ਼ਾਂ ਲਿਖੀਆਂ ਵੀ ਦਵਾਈ 'ਚ ਪਾਈਆਂ, ਪਾਈਆਂ ਵਿੱਚ ਤਿੰਨ ਆ, ਇਹ ਗੱਲ ਨਹੀਂ ਚੱਲਣੀ। ਸੋ ਇਸ ਕਰਕੇ ਜੋ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ ਉਸੇ ਨੂੰ ਆਪਾਂ ਕਮਾਉਣਾ। ਪੰਜ ਬਾਣੀਆਂ ਪੜ੍ਹਨੀਆਂ ਪੂਰੀਆਂ, ਰਹਿਰਾਸ ਪੜ੍ਹਨੀ ਪੂਰੀ, ਕੀਰਤਨ ਸੋਹਲੇ ਦਾ ਪਾਠ ਰੱਖਿਆ ਦੇ ਸ਼ਬਦਾਂ ਸਮੇਤ ਪੜ੍ਹਨਾ, ਇਹ ਕੱਟਿਆ ਨਹੀਂ ਜਾਣਾ। ਇਸ ਕਰਕੇ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਸਾਰੇ ਹੀ ਪੜ੍ਹੋ, ਫਾਇਦਾ ਹੋ ਜਾਣਾ ਇਹਦਾ, ਬਹੁਤ ਭਾਰੀ ਫਾਇਦਾ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਜੇ ਆਪਾਂ ਐਂ ਕੱਟਦੇ ਗਏ ਕੱਟਦੇ ਗਏ, ਇਹ ਤੁਹਾਨੂੰ ਹੀ ਨੁਕਸਾਨ ਹੈ, ਬਾਅਦ ਵਿੱਚ ਫਿਰ ਹੋਰ ਜਾਣੇ ਉੱਠ ਕੱਢਦੇ, ਕਹਿੰਦੇ ਜਦ ਤੂੰ ਕੱਟਿਆ ਮੈਂ ਨਹੀਂ ਕੱਟ ਸਕਦਾ। ਜਦ ਪਿਓ ਹੀ ਦਾੜ੍ਹੀ ਕੱਟ ਲਏ ਤਾਂ ਮੁੰਡੇ ਤਾਂ ਫਿਰ ਆਪੇ ਕੱਟਣਗੇ, ਪਿਓ ਸ਼ਰਾਬ ਪੀਣ ਬਹਿ ਗਿਆ ਫਿਰ ਮੁੰਡੇ ਆਪੇ ਪੀਣਗੇ। ਜਦੋਂ ਵੱਡਾ ਕੋਈ ਗਲਤੀ ਕਰਦਾ, ਅੱਜ ਆਇਆ ਤਾਂ ਹੈ ਸ਼ਬਦ ਵਿੱਚ, ਜਦੋਂ ਵੱਡਾ ਕੋਈ ਗਲਤੀ ਕਰਦਾ ਫਿਰ ਛੋਟੇ ਆਪੇ ਕਰ ਲੈਂਦੇ। ਜਦੋਂ ਰਹਿ ਰਾਜ ਦੇ ਦੋਹਰੇ ਕੱਟੇ ਸੀ ਪਹਿਲਾਂ, ਉਦੋਂ ਨਹੀਂ ਪਤਾ ਵੀ ਦਸਮ ਗ੍ਰੰਥ ਦੇ ਵਿਰੁੱਧ ਵੀ ਕੰਮ ਚੱਲ ਪੈਣਾ। ਹੁਣ ਪਛਤਾਉਂਦੇ ਆ ਵੀ ਰਹਿ ਰਾਜ ਦੇ ਦੋਹਰੇ ਕਿਉਂ ਕੱਢਤੇ ਪਹਿਲਾਂ। ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਦਾ ਮੇਰੀ ਵਿਚਾਰ, ਉੱਥੇ ਪਟਿਆਲੇ ਕਾਫ਼ੀ ਚਿਰ ਹੁੰਦੀ ਰਹੀ, ਕਾਫ਼ੀ ਸੋਝੀ ਵਾਲੇ ਬੰਦੇ ਨੇ ਉਹਨਾਂ ਕਾਫ਼ੀ ਚੀਜ਼ਾਂ ਦੱਸੀਆਂ ਮੈਨੂੰ ਵੀ ਆਹ ਗੱਲਾਂ ਅਸੀਂ ਨਾ ਥੋੜ੍ਹੀਆਂ ਗਲਤੀ ਕਰ ਬੈਠੇ। ਹੁਣ ਉਹ ਗੱਲਾਂ ਦਾ ਕਹਿੰਦੇ ਖਮਿਆਜ਼ਾ ਭੁਗਤਣਾ ਪੈ ਰਿਹਾ ਅੰਦਰੇ ਅੰਦਰ। ਕਹਿੰਦੇ ਬਿੰਦੀਆਂ ਤਾਂ ਲਵਾਈਆਂ ਸੀ ਵੈਸੇ, ਵੀ ਚਲੋ ਇੱਥੇ ਬਿੰਦੀ ਲਾ ਲਓ। ਕਹਿੰਦੇ ਹੁਣ ਸਾਨੂੰ ਇੰਨੀ ਪ੍ਰੋਬਲਮ ਆ ਰਹੀ ਸਾਰੇ ਪਾਠੀ, ਕਹਿੰਦੇ ਉਹ ਬਿੰਦੀ ਨਾਲ ਹਰੇਕ 'ਤੇ ਜਿੱਥੇ ਨਹੀਂ ਵੀ ਲੋੜ ਉੱਥੇ ਵੀ ਬੋਲੀ ਜਾਂਦੇ ਆ। ਸੋਚਿਆ ਸੋਚਣਾ ਹੋਵੇਂ ਜੇ ਸੋਚੀ ਲੱਖ ਵਾਰ, ਕਹਿੰਦੇ ਨੱਕ 'ਚ ਬਿੰਦੀ ਲਾ ਲਈ ਹੁਣ ਸਾਰਿਆਂ ਨੇ, ਚੁੱਪੈਂ ਚੁੱਪ ਨਾ ਹੋਵੇਂ ਜੇ ਲਾਏ ਨਾ ਲਿਵਤਾਰ। ਇਸ ਕਰਕੇ ਜਿਹੜੀ ਚੀਜ਼ ਆਪਾਂ ਹੁਣ ਸ਼ੁਰੂ ਤਾਂ ਕਰ ਲਈ, ਕਟਾ ਵੱਢੀ ਆਪੇ ਸ਼ੁਰੂ ਕੀਤੀ ਆ, ਉਹ ਕਟਾ ਵੱਢੀ ਹੁਣ ਚੱਲ ਪਈ ਚੱਲ ਪਈ ਚੱਲ ਪਈ, ਹੁਣ ਸਾਰੇ ਜਾਣੇ ਕਟਾ ਵੱਢੀ ਨੂੰ ਲੱਗੇ ਹੋਏ ਨੇ। ਬਾਣੀ ਪੜ੍ਹਨ ਵੱਲ ਧਿਆਨ ਘੱਟ ਹੈ ਅਤੇ ਕਟਾ ਵੱਢੀ ਵੱਲ ਜ਼ਿਆਦਾ ਧਿਆਨ ਹੈ, ਬਿੰਦੀਆਂ ਟਿੱਪੀਆਂ 'ਚ ਜ਼ਿਆਦਾ ਧਿਆਨ ਹੋ ਗਿਆ। ਵਿਆਕਰਣੀਏ ਬਣ ਗਏ ਪੰਡਤਾਂ ਨੂੰ, ਅਤੇ ਨਾਮ ਰਸ ਕਿਸੇ ਕੋਲ ਵੀ ਨਹੀਂ, ਇਕਾਗਰਤਾ ਕਿਸੇ ਕੋਲ ਨਹੀਂ, ਟਿਕਾਓ ਨਹੀਂ ਹੈ, ਨਿਤਨੇਮੀ ਨਹੀਂ, ਪ੍ਰੇਮੀ ਨਹੀਂ ਹੈ। ਆਹ ਬਾਣੀ ਐਂ ਨਹੀਂ ਪੜ੍ਹਨੀ ਚਾਹੀਦੀ, ਆਹ ਬਾਣੀ ਇੱਥੋਂ ਤੱਕ, ਇਹ ਝਗੜਾ ਤਾਂ ਖੜਾ ਕਰ ਲਿਆ ਪਰ ਪੜ੍ਹੀ ਕਿਸੇ ਨੇ ਵੀ ਨਹੀਂ। ਇਸ ਕਰਕੇ ਬਾਣੀ ਪੜ੍ਹਨ ਨਾਲ ਹੀ ਰਸ ਆਉਣਾ, ਵੱਧ ਤੋਂ ਵੱਧ ਬਾਣੀ ਪੜ੍ਹੀਏ ਸਤਿਗੁਰ ਦੀ ਕਿਰਪਾ ਨਾਲ। ਮੈਂ ਤਾਂ ਕਹਿੰਦਾ ਪੰਜ ਗ੍ਰੰਥੀ ਪੜ੍ਹਨੀ ਚਾਹੀਦੀ ਰੋਜ਼, ਨਹੀਂ ਤਾਂ ਹਫ਼ਤੇ 'ਚ ਇੱਕ ਵਾਰੀ ਪੰਜ ਗ੍ਰੰਥੀ, ਐਤਵਾਰ ਨੂੰ ਸ਼ੁਰੂ ਕਰਾ ਕੇ ਐਤਵਾਰ ਨੂੰ ਹੀ ਭੋਗ ਪਾ ਲਵੇ ਪੰਜ ਗ੍ਰੰਥੀ ਦਾ। ਸੱਤਾਂ ਦਿਨਾਂ 'ਚ ਤਾਂ ਪੰਜ ਗ੍ਰੰਥੀ ਪੜ੍ਹ ਹੀ ਸਕਦੇ ਹਾਂ, ਘੱਟੋ ਘੱਟ ਗਿਆਨ ਤਾਂ ਮਿਲੇਗਾ। ਸਹਿਜ ਪਾਠ ਦਾ ਭੋਗ ਪਾਓ ਮਹੀਨੇ ਬਾਅਦ, ਦੋ ਮਹੀਨੇ ਬਾਅਦ, ਤਿੰਨ ਮਹੀਨੇ ਬਾਅਦ, ਹੌਲੀ ਹੌਲੀ ਸਹਿਜ ਪਾਠ ਕਰੋ, ਸਤਿਗੁਰ ਦੀ ਬਖਸ਼ ਦਾ ਸਦਕਾ ਟੀਕੇ ਪੜ੍ਹੋ ਸਾਰੇ, ਸਟੀਕ ਪੜ੍ਹੋ ਸਾਰੇ ਲੈ ਕੇ, ਆਪ ਪੜ੍ਹੋ ਸਾਰੀਆਂ ਚੀਜ਼ਾਂ, ਫਿਰ ਉਹਦਾ ਫੈਸਲਾ ਸੰਗਤ ਕਰੇ ਵੀ ਕਿਹੜੀ ਚੀਜ਼ ਠੀਕ ਹੈ ਕਿਹੜੀ ਗਲਤ। ਜਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ।
ਵਾਹਿਗੁਰੂ ਵਾਹਿਗੁਰੂ ਵਾਹ ਵਾਹਿਗੁਰੂ 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 ਵਾਹਿਗੁਰੂ।